جاہے گریب نواز نہ دوسر تو سو تیرے ورگا گریب نواز ہے ہی کوئی نہیں پھول شمو ہمری پرب آپن پھولن ہر کہاں کو موسم کس والا ہاتھ کر کے آکھاں اے میرے جنیاں بھلاں کرن والا آ کہندے میرے جنیاں غلطیاں دنیا چ کردا ہی کوئی نہیں ہے مینوں کھما کرو بندے دی حالت اے بن گئی ہے کہ میرے جننے دھرم دے کام ہور کوئی نہیں کرتا بندہ یہ کہندا وا کہ میرے جننے دھرم دے کام ہور کوئی نہیں کرتا میرے جننا دان کوئی نہیں کرتا میرے جننی بانی کوئی نہیں پڑھدا میں امرت ویلے اٹھدا دوجے اٹھدا ہی نہیں بندہ تے یہ کہندا پر گرو صاحب کی کہندے ہیں کہندے دادیا تو غریب نواز ہیں جدو میں اپنے والے چات مار دا نا تے ساری دنیا وچوں سب تو بڑا پاپی لبنا ہوئے سب تو بڑا پلنار لبنا ہوئے تے میں سب تو زیادہ پلا کرتا ہے کہندے میں سب تو زیادہ غلطیاں کرتا تیرے ورگا غریب نواز کوئی نہیں میرے ورگا پلنہار کوئی نہیں ہم سر دین دیال نہ تم سر اب پتیار کیا کیجے بچنی تور مور من مانے جن کو پورن دیجے ہوں بل بل جاؤں رمیا کارنے کارن کمن ابول بہت جنم بچھرے تھے مادو اے جنم تمہارے لیکھے کہہ رواس آس لگ جیمو چر بھیو درشن دیکھے چر پیو درشن دیکھے بڑا چر ہو گیا تیرے درشن کیتیاں نو پھر بخشش کر تو دیالو ہاں میں غریب ہاں میں دین ہاں میں آزز ہاں میں منگتا ہاں میں پکھاری ہاں تے جتھے ارداس وچ سات دان منگے آپا شے دانا دا ذکر کیتا نا کل تک ستواں دان اج شروع کریے کی منگنا ہے سکھاں نو سکھی دان کیس دان ریت دان ببیک دان وسا دان پروسا دان شے دان ہو گئے آپا منگے ارداس وچ روز منگنے ہاں سکھاں دی چولی چ پا دادیا سکھاں دی چولی چ سکھی پا اینا دی چولی چ کیس پا اینا دی چولی چ ریت پا اینا دی چولی چ ببیک پا اینا سکھاں دی چولی چ وسا پا اینا سکھاں دی چولی چ پروسا پا دانا سر دان وہ تے دان ہی نے نا سارے اے دانا سر دان دانا دا سرتاج دانا دا شرومنی دان کی ہے نام دان نام دی دات بھی ساڈی چولی چپا سانو نام دا دان دے ایک جگہ تے پتا بانچ کی آیا کہندے جاچک نام جاچے جاچے میں جاچکی ہوں میں منگتا ہوں تے منگتا کی ہوں نام جاچے جاچے نام مانگدا ہاں نام مانگدا ہاں پھر کہندے بار بار ایک بینتی کراں اے جڑا دانا سر دان لکھیا نا نام دان کھما کرنا جے نام دا دان ساڈے کول نہیں نا نام سمرن جے ساڈے کول نہیں دھیان رکھیو جے باقی سارے دے سارے پچھلے منگے دان ادھورے ہے جے نام دان نہیں ہے کہ جے نام نہیں جپتا سمرن نہیں کرتا باری پیک باری لباس تیرے کول باری ریت تیرے کول ساری ہے پر جے نام تیرے ہردے چ نہیں وسیا باقی دے دان ادھورے دان ہے وہ باقی دے شے ہی دان دوسرے جڑے وہ تاں سمپورن ہون گے جے تیرے کول نام دا دان ہوئے گا منگیا کر اے نہیں گرو مہاراج نے کتے کیا کہ تو میرے کول دھن نہ منگ سکھ نہ منگ داتا نہ منگ منگ پر ساری زندگی دنیا دے پدارت منگ دے ہی نہ گزر جائے جاچک منگے دان دے پیاریا دیون ہار دا تار میں نت چتاریا نکھوٹ نہ جائی مول اتول پنڈاریا نانک شبد اپار تین سب کچھ ساریا دانا سر دان نام دان ہم پیخک پہ کھاری تیرے تُو نج پت ہے داتا تے منگنا کیا داتے کوڑوں پہ کھاری بھی بنے تے منگنا کیا ہو ہو دیال نام دیو منگت جن کو سدا رہوں رنگ راتا ہو ہو دیال نام دیو منگت جن کو سدا رہوں رنگ راتا ہوں بلہارے جاؤں ساچے تیرے نام وٹوں کرن کارن سبنا کا ایکو اور نہ دوجا کوئی بہتے پھیر پے کرپن کو ਅਬ ਕਿਸ ਕਿਰਪਾ ਕੀਜੈ ਹੋ ਦਿਆਲ, ਦਰਸ਼ਨ ਦਿਓ ਆਪਣਾ ਐਸੀ ਬਖਸ਼ ਕਰੀਜੈ, ਭਣਤ ਨਾਨਕ ਭਰਮ ਪਟ ਖੁੱਲੇ, ਗੁਰ ਪ੍ਰਸਾਦੀ ਜਾਣਿਆ ਸਾਚੀ ਲਿਵ ਲਾਗੀ ਹੈ ਭੀਤਰ, ਸਤਿਗੁਰ ਸਿਉ ਮਨ ਮਾਨਿਆ ਜਾਚਕ ਨਾਮ ਜਾਚੈ ਜਾਚੈ, ਦਾਨਾ ਸਿਰਦਾਨ ਨਾਮ ਦਾਨ, ਵਿਸਰ ਨਾਹੀ ਦਾ ਤਾਰ, ਵਿਸਰ ਨਾਹੀ ਦਾ ਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਇਹੋ। ਇਹ ਵੀ ਚਾਹ ਅੰਦਰ ਪੈਦਾ ਹੋਏ ਕਿ ਮੈਨੂੰ ਨਾਮ ਦੀ ਦਾਤ ਚਾਹੀਦੀ ਹੈ, ਚਾਹ ਪੈਦਾ ਹੋਵੇ ਅੰਦਰ। ਮੰਗਣਾ ਤਾਂ ਸੱਚ ਇੱਕ ਜਿਸ ਤੁਸ ਦੇਵੇ ਆਪ, ਜਿਤ ਖਾਦੇ ਮਨ ਤ੍ਰਿਪਤੀ ਹੈ ਨਾਨਕ ਸਾਹਿਬ ਦਾਤ। ਜਾਚਕ ਨਾਮ ਜਾਚੈ ਜਾਚੈ, ਆਖਾਂ ਜੀਵਾਂ ਵਿਸਰੈ ਮਰ ਜਾਊਂ, ਆਖਣ ਔਖਾ ਸਾਚਾ ਨਾਉਂ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੇ ਖਾਏ ਚੱਲੀਐ ਦੁੱਖ, ਦਾਨਾ ਸਿਰਦਾਨ ਨਾਮ ਦਾਨ, ਜਾਚਕ ਨਾਮ ਜਾਚੈ ਜਾਚੈ। ਅਕਾਲ ਪੁਰਖ ਵਾਹਿਗੁਰੂ ਦੇ ਦਰ ਤੋਂ ਨਾਮ ਦੀ ਦਾਤ ਮੰਗਣ ਵਾਸਤੇ, ਭਜਨ ਬੰਦਗੀ ਦੀ ਦਾਤ ਮੰਗਣ ਵਾਸਤੇ ਜਿੱਥੇ ਤਰਲਾ ਲਿਆ ਉੱਥੇ ਆਖਿਆ, ਮੈਂ ਨਾਮ ਇਸ ਕਰਕੇ ਮੰਗਦਾ ਵਾਂ ਕਿਉਂਕਿ ਇਹਦੇ ਨਾਲੋਂ ਵੱਡਾ ਆਸਰਾ ਕੋਈ ਨਹੀਂ। ਜੀਅਰੇ ਓਲਾ ਨਾਮ ਕਾ, ਓਲਾ ਆਸਰਾ, ਤਾਂ ਹੀ ਦਾਨ ਮੰਗਦੇ ਕਿਉਂਕਿ ਬੜਾ ਵੱਡਾ ਆਸਰਾ। ਜੀਅਰੇ ਓਲਾ ਨਾਮ ਕਾ, ਅਵਰ ਜੇ ਕਰਨ ਕਰਾਮ ਨੂੰ ਤਿੰਨ ਮੈਂ ਪਉ ਹੈ ਜਾਮ ਕਾ। ਕਿੱਡਾ ਕੁ ਵੱਡਾ ਆਸਰਾ ਹੈ, ਹੁਣ ਧਿਆਨ ਦੇਣਾ, ਨਾਮ ਦਾ ਦਾਨ ਤੇ ਨਾਲ ਹੀ ਅਰਦਾਸ, ਦੋਵੇਂ ਚੀਜ਼ਾਂ ਇਕੱਠੀਆਂ ਹੋ ਜਾਣਗੀਆਂ ਕਿ ਨਾਮ ਦਾ ਆਸਰਾ ਕਿੱਡਾ ਕੁ ਵੱਡਾ ਆ, ਤੇ ਨਾਮ ਮੰਗਣਾ ਆ ਤੇ ਕਿਵੇਂ ਮੰਗਣਾ ਤੇ ਕਿਵੇਂ ਸਹਾਇਤਾ ਕਰਦਾ ਆ। ਸਾਹਿਬ ਨੇ ਆਖਿਆ, ਜਾਂ ਕੋ ਮੁਸ਼ਕਲ ਅਤ ਬਣੇ ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣ ਸਾਕ ਪੇ ਭੱਜ ਖਲੇ, ਸਭੋ ਭੱਜੇ ਆਸਰਾ ਚੁੱਕੈ ਸਭ ਅਸਰਾਓ, ਚਿਤ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤੱਤੀ ਵਾਓ। ਮੰਗੋ ਰਾਮ ਤੇ ਇੱਕ ਦਾਨ, ਸਗਲ ਮਨੋਰਥ ਪੂਰਨ ਹੋਵੇ ਸਿਮਰੋ ਤੁਮਰਾ ਨਾ। ਮੰਗੋ ਰਾਮ ਤੇ ਇੱਕ ਦਾਨ, ਮੈਂ ਤੇਰੇ ਕੋਲੋਂ ਇੱਕ ਦਾਨ ਮੰਗਦਾ ਆ, ਮੰਗਤਾ ਬਣ ਕੇ ਸਗਲ ਮਨੋਰਥ ਪੂਰਨ ਹੋਵੇ, ਮੇਰੇ ਸਾਰੇ ਮਨੋਰਥ ਪੂਰੇ ਹੋ ਜਾਣਗੇ, ਪਰ ਕਦੋਂ? ਜੇ ਕਿਰਪਾ ਕਰਕੇ ਕੇਵਲ ਮੈਨੂੰ ਨਾਮ ਦੀ ਦਾਤ ਬਖਸ਼ਿਸ਼ ਕਰਦੇ। ਸਿਮਰੋ ਤੁਮਰਾ ਨਾਮ, ਮੰਗੋ ਰਾਮ ਤੇ ਸਭ ਥੋਕ, ਮਨੁੱਖ ਕੋ ਜਾਜਤ ਸ਼ਰਮ ਪਾਈ ਹੈ ਪ੍ਰਭ ਕੈ ਸਿਮਰਨ ਮੋਖ। ਤੇਰਾ ਸਿਮਰਨ ਕਰਨ ਨਾਲ ਮੈਨੂੰ ਮੁਕਤੀ ਪ੍ਰਾਪਤ ਹੋ ਜਾਂਦੀ ਹੈ। ਦਾਨਾ ਸਿਰਦਾਨ ਨਾਮ ਦਾਨ, ਜਾਚਕ ਨਾਮ ਜਾਚੈ ਜਾਚੈ, ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ। ਧਿਆਨ ਦਿਓ ਜੀ, ਨਾਮ ਕੀ ਆ, ਕਿਉਂ ਮਹਾਨ ਹੈ? ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ, ਜੋ ਸਭਨਾ ਉੱਪਰ ਹੁਕਮ ਚਲਾਏ। ਸੋ ਐਸਾ ਹਰ ਨਾਮ ਜਪੀਐ ਮਨ ਮੇਰੇ, ਜੋ ਅੰਤੀ ਅਵਸਰ ਲਏ ਛਡਾਏ। ਸੋ ਐਸਾ ਹਰ ਨਾਮ ਜਪੀਐ ਮਨ ਮੇਰੇ, ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ। ਸੋ ਗੁਰਮੁਖ ਨਾਮ ਜਪਿਆ ਵਡਭਾਗੀ, ਤਿੰਨ ਨਿੰਦਕ ਦੁਸ਼ਟ ਸਭ ਪੈਰੀ ਪਾਏ। ਜਨ ਨਾਨਕ ਨਾਮ ਅਰਾਧ ਸਭਨਾ ਤੇ ਵੱਡਾ। ਪਾਤਸ਼ਾਹ ਕਹਿੰਦੇ ਇਹਦੇ ਤੋਂ ਅਗਾਂਹ ਗੱਲ ਹੀ ਕੋਈ ਨਹੀਂ, ਪਰਮੇਸ਼ਰ ਦਾ ਨਾਮ ਤੋਂ ਅਗਾਂਹ ਗੱਲ ਹੀ ਕੋਈ ਨਹੀਂ। ਜੇ ਜਪਣਾ ਆ, ਜੇ ਅਰਾਧਣਾ ਆ, ਕਹਿੰਦੇ ਪ੍ਰਭੂ ਦਾ ਨਾਮ। ਜਨ ਨਾਨਕ ਨਾਮ ਅਰਾਧ ਸਭਨਾ ਤੇ ਵੱਡਾ, ਸਭ ਨਾਮ ਹੈ ਅੱਗੇ ਆਣ ਨਿਵਾਏ। ਕਹਿੰਦੇ ਪ੍ਰਭੂ ਦੇ ਨਾਮ ਅੱਗੇ ਪ੍ਰਭੂ ਨੇ ਲਿਆ ਕੇ ਸਾਰਿਆਂ ਨੂੰ ਉਹਨਾਂ ਦੇ ਚਰਨਾਂ ਦੇ ਉੱਤੇ ਸੁੱਟ ਦਿੱਤਾ ਆ, ਜਿਨ੍ਹਾਂ ਨੇ ਪ੍ਰਭੂ ਦਾ ਨਾਮ ਜਪਿਆ ਹੈ, ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕੀਤਾ, ਭਜਨ ਬੰਦਗੀ ਕੀਤੀ ਹੈ, ਜਿਹੜੇ ਮਨ ਹਿਰਦਾ ਕਰਕੇ ਜਪਣ ਵਾਲੇ, ਜਿਹੜੇ ਮਨ ਹਿਰਦਾ ਕਰਕੇ ਉਹਨੂੰ ਆਰਾਧਣ ਵਾਲੇ ਆ, ਤੇ ਮੰਗਣਾ ਵੀ ਉਹਦੇ ਦਰ ਤੋਂ ਆ। ਨਾਲ ਉਹਨੂੰ ਇਹ ਵੀ ਕਹਿੰਦੇ ਆ, ਜੇ ਤੂੰ ਤੁੱਠਾ ਕਿਰਪਾ ਨਿਦਾਨ, ਨਾ ਦੂਜਾ ਵੇਖਾਲ, ਦੂਜੇ ਦਾ ਦਰਸ਼ਨ ਹੀ ਨਾ ਕਰਾ, ਨਾ ਦੂਜਾ ਵਿਖਾਲ, ਵਿਖਾ ਵੀ ਨਾ। ਕਿਉਂ? ਕਿਉਂਕਿ ਕਿਸ ਹੀ ਕੋਈ ਕੋਏ ਮੰਝ ਨਿਮਾਣੀ ਹਿੱਕ ਤੋਂ, ਤੇਰੇ ਤੋਂ ਬਿਨਾਂ ਹੈ ਹੀ ਕੋਈ ਨੀ। ਕਿਸ ਹੀ ਧੜਾ ਕੀਆ ਮਿੱਤਰ ਸੁਤ ਨਾਲ ਭਾਈ, ਕਿਸ ਹੀ ਧੜਾ ਕੀਆ ਕੁੜਮ ਸਕੇ ਨਾਲ ਜਵਾਈ, ਕਿਸ ਹੀ ਧੜਾ ਕੀਆ ਸਿਕਦਾਰ ਚੌਧਰੀ ਨਾਲ ਆਪਣੇ ਸੁਆਈ, ਹਮਾਰਾ ਧੜਾ ہر رہا سمائی ہم ہر سیوں تڑا کیا میں تے او دے پکھ دایا او میرے والد آیا کسے دوجے نال سانجی کوئی نہیں ہم ہر سیوں تڑا کیا میری ہر ٹیک ہوں ہر بن پکھ تڑا اور نہ کوئی ہوں ہر گن گاوا اسنکھ انیک ہوں ہر گن گاوا اسنکھ انیک کیونکہ ہن میں اس پربھو دے گن گانا اس پربھو دی ہی صفت صلاح چ جڑدا او دے تو بنا سنسار جگت وچ کدے آسرا تکیا ہی کوئی نہیں ایک پربھو دی سمرن پربھو دی یاد ہر ایک سمر ایک سمر ایک سمر پیارے کل کلیش لوگ موہ مہا پوجلتا رہے ایتھوں تک صاحب نے تے کہہ دیتا نانک کے کر کیول نام نانک کے کر کیول نام کیول پربھو دے صرف پربھو دے نام دی گل میں تے کئی واری ایتھوں تک بینتی کریا کرنا نانک کے کر کیول نام سچ دے وپاری بننا نا نام جپ کے سچ واپار کرو واپاری درگاہ نبہ کھیپ تمہاری سچ دے واپاری بننا نا ونج کرو ونجارے ہو وکھر لے ہو سمال تیسی وسط وسائی ہے جیسی نبہ نال اگے شاہ سجان ہے لیسی وسط سمال پائی رے رام کہو چیت لائے ہر جس وکھر لے چلو شو دیکھے پتی آئے نانک کے کر کیول نام دھیان رکھنا دانا سردان نام دان نانک کے کر کیول نام کوئی سنساری چیک بینک دے وچ لے کے جائیے نا کسے بینک دا چیک مایا دا پیسیاں دا بینک چ لے کے جائیے نا پاویں دس روپیاں دا چیک آ پاویں ہزار دا آ پاویں دس ہزار دا پاویں لکھ دا آ پاویں پنجاہ لکھ دا جیڑا اماؤنٹ اودے چ لکھی ہے نا اکھراں دے وچ او دے اخیر دے وچ اونلی شبد لکھیا ہوتا ہے جنہ دا بینکا نال واہ پہندا رہندا انہوں پتا ہے اونلی شبد اماؤنٹ دے نال لکھیا ہوتا ہے پاویں لکھاں چ ہوئے رقم کروڑاں چ جنی مرضی او دے لاسٹ دے وچ اکھراں چ جدوں لکھیا ہوئے گا او دے چ اونلی شبد ہوئے گا او دا ارتھ کیول صرف جے کدے پنجابی چ کوئی چیک بھریا ہوئے او دے نال لکھیا ہوئے گا کیول صرف اونلی شبد تو بنا اونلی لفظ تو بنا کیول لفظ تو بنا کوئی چیک بینک دے وچ ڈرافٹ پاس نہیں ہوندا دئیے بھی نا کتے چیک تاں اس ویلے وہ کہہ دیندے جی ایدے نال اونلی شبد جیڑا وہ نال لکھو میں کئی واری بےنتی کردا انہاں ٹھیٹ پنجابی دی گل ہے میں کئی واری بےنتی کردا انہاں ایک سنسارک وپار دے وچ سنسارک اداریاں دے وچ کوئی چیک اونلی شبد تو بنا لفظ تو بنا کیول لفظ تو بنا کوئی چیک پاس ہی نہیں ہو سکتا جنی دیر وہ کیول اونلی شبد نہیں لکھیا تے ساتھ سنگت اس رب دے گھر آپ اس جیون نو پروان کرنا تے کیول نام تو بنا کیول سمرن تو بنا پروان نہیں ہویا جائے گا جے پروان ہونا وہ گھر کیول پربھو دے نام نہ سانجھ بنانی پے گی نانک کے گھر کیول نام اب کلو آیو رے ایک نام بوو بوو آن رت نہیں نہیں مت پرم پولو پولو کیونکہ وہ نام سمرن ویچ کیا پاسے کہنے سب وڈیائیاں ہر نام ویچ جاچک نام جاچے جاچے دانا سر دان نام دان سرتاج دان شرومنی دان ارداس ویچ مانگتا سکھ سب وڈیائیاں ہر نام ویچ ہر گرمکھ تیائی ہے جے وسط منگی ہے سائی پائی ہے جے نام چیت لائی ہے جے چیت نام وچ جڑ جے جو منگے گا جیڑا دان بھی منگے گا تیری چوڑی چ پی جائے گا جے نام وچ چیت جڑیا جاں کہ سمرن سب کچھ پائی ہے برتھی کال نہ جائی جس دا سمرن کیتیا سارے دا سارا کچھ تیری چولی چ پی جاندا او تیری کالنا ویرتھ جان ہی نہیں دیندا جنی نام تے آیا گئے مشقت کال نانک تے مکھ اجلے کیتی چھٹی نال مکھ اجلے لوک چ بھی مکھ اجلا پرلوک وچ بھی مکھ اجلا کتے تیا کے تے ویکھ پارے باتاں انہاں دیاں وا جنی نام تے آیا جنہاں نے تے آیا آیا جنہ نے جپے آیا جنہ نے ارادے آیا انتر گر ارادنا جیوا جاپ گر ناؤں نیتری سات گر پیکھنا سرمنی سننا گر ناؤں سات گر سیتی رتیاں درگہ پائیے ٹھاؤں درگہ پائیے ٹھاؤں انہوں نے پربو دی درگاہ جتاں مل جائے گی پارے داد سبنا نو مل دی نہیں کہو نانک کرپا کرے
ਜਿਸ ਨੂੰ ਇਹ ਵੱਥ ਦੇ ਜਗ ਮੈਂ ਉੱਤਮ ਕਾਢੀ ਆ ਵਿਰਲੇ ਕੇ ਕੇ। ਉਹ ਕੋਈ ਕੋਈ ਆ, ਹਰ ਪੜ ਹਰ ਲਿਖ ਹਰ ਜਪ ਹਰ ਭੌਜਲ ਪਾਰ ਉਤਾਰੀ। ਹਰੀ ਪਰਮਾਤਮਾ ਨੂੰ ਜਪਿਆ ਕਰ, ਹਰੀ ਪਰਮਾਤਮਾ ਨੂੰ ਪੜਿਆ ਕਰ, ਉਹਦੇ ਨਾਮ ਨੂੰ ਲਿਖਿਆ ਕਰ। ਮਹਾਰਾਜ ਕਹਿੰਦੇ ਮੈਂ ਤੇਰੀ ਜ਼ਿੰਮੇਵਾਰੀ ਲੈਣਾ, ਤੇਰੇ ਜੀਵਨ ਦਾ ਬੇੜਾ ਭਵ ਸਾਗਰ ਤੋਂ ਪਾਰ ਹੋ ਜਾਏਗਾ। ਦਾਨਾ ਸਿਰਦਾਨ ਨਾਮ ਦਾਨ, ਬਹੁਤ ਖਜ਼ਾਨਾ, ਕਿਉਂਕਿ ਬਾਣੀ ਚ ਆਈ ਨਾਮ ਦੀ ਗੱਲ, ਸਾਰੀ ਦੀ ਸਾਰੀ ਬਾਣੀ ਨਾਮ ਦੀ ਵਿਆਖਿਆ ਕਰ ਰਹੀ ਹੈ। ਜਿੰਨੀਆਂ ਮਰਜ਼ੀ ਦਲੀਲਾਂ ਦੇਈ ਜਾਈਏ, ਇਹ ਕੁਝ ਕੁ ਦਲੀਲਾਂ ਉਦਾਹਰਣ ਇਸ ਕਰਕੇ ਆ ਕਿ ਸਾਨੂੰ ਪਤਾ ਲੱਗ ਜਾਏ ਕਿ ਪਰਮੇਸ਼ਰ ਦੇ ਨਾਮ ਦੀ ਮਹਾਨਤਾ ਕੀ ਆ, ਪਰਮੇਸ਼ਰ ਦਾ ਨਾਮ ਕਿੰਨਾ ਸ੍ਰੇਸ਼ਟ ਆ, ਪ੍ਰਭੂ ਦਾ ਨਾਮ ਕਿੰਨਾ ਉੱਤਮ ਆ। ਤੇ ਨਾਮ ਤੋਂ ਬਿਨਾਂ ਸਾਰੀਆਂ ਗੱਲਾਂ ਹੀ ਥੋਥੀਆਂ। ਗੱਲ ਹੀ ਮੁਕਾਤੀ ਮਹਾਰਾਜ ਨੇ, ਕਹਿੰਦੇ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗੱਲ ਹੀ ਹੋਛੀਆਂ। ਕਿਉਂਕਿ ਸਦਾ ਥਿਰ ਰਹਿਣ ਵਾਲਾ ਉਹਦਾ ਨਾਮ ਆ ਜਾਂ ਉਹ ਆ, ਜਿਨ੍ਹਾਂ ਨੇ ਜਪਿਆ ਉਹ ਵੀ ਥਿਰ ਹੋ ਗਏ। ਨਾਮ ਰਹੋ ਸਾਧੂ ਰਹੋ ਰਹੋ ਗੁਰ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਰੋਜ਼ ਅਰਦਾਸ ਚ ਮੰਗਦਾ ਦਾਨਾ ਸਿਰਦਾਨ ਨਾਮ ਦਾਨ। ਤੇ ਇਹਦੇ ਨਾਲ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਦਰਸ਼ਨ ਇਸ਼ਨਾਨਾਂ ਦੀ ਮੰਗ ਕਰਦਾ ਹੈ ਅੰਮ੍ਰਿਤਸਰ। ਅੰਮ੍ਰਿਤਸਰ ਸਰ ਸਾਹਿਬ ਬੜਾ ਪਾਵਨ ਸ਼ਹਿਰ, ਬੜੀ ਪਾਵਨ ਧਰਤੀ ਹੈ। ਗੁਰੂ ਸਾਹਿਬਾਨਾਂ ਦੇ ਚਰਨ, ਗੁਰਸਿੱਖਾਂ ਦੇ ਚਰਨ, ਅਨੇਕਾਂ ਸ਼ਹੀਦਾਂ ਦੀਆਂ ਸ਼ਹਾਦਤਾਂ ਗੁਰਸਿੱਖ ਪਿਆਰਿਆਂ ਦੀਆਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਹੋਈਆਂ। ਅਨੇਕਾਂ ਗੁਰਦੁਆਰਾ ਸਾਹਿਬ ਨੇ, ਕਈ ਸਰੋਵਰ ਨੇ, ਜਿਵੇਂ ਰਾਮਸਰ ਸਾਹਿਬ, ਵਿਵੇਕ ਸਰ, ਕੌਲ ਸਰ, ਸੰਤੋਖ ਸਰ। ਇਹ ਅੰਮ੍ਰਿਤਸਰ ਜਿਹੜਾ ਸ੍ਰੀ ਹਰਿਮੰਦਰ ਸਾਹਿਬ ਵਾਲਾ ਸਰੋਵਰ ਆ, ਇਹ ਇਸ ਕਰਕੇ ਉਹਨਾਂ ਸਰੋਵਰਾਂ ਕਰਕੇ ਇਸ਼ਨਾਨਾਂ ਦੀ ਮੰਗ ਵੀ ਨਾਲ ਨਾਲ ਕੀਤੀ ਗਈ ਹੈ। ਔਰ ਸਿੱਖ ਦਾ ਇਹ ਨਿਸ਼ਚਾ ਆ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਵਿੱਚ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਇਸ਼ਨਾਨ ਕਰਕੇ, ਨਮਸਕਾਰ ਕਰਕੇ ਸਾਨੂੰ ਜ਼ਿੰਦਗੀ ਮਿਲਦੀ ਹੈ, ਸਾਨੂੰ ਜੀਵਨ ਮਿਲਦਾ ਹੈ। ਕਦੇ ਮੌਕੇ ਦੀਆਂ ਹਕੂਮਤਾਂ ਜਿਹੜੀਆਂ ਸਨ ਉਸ ਸਮੇਂ ਦੀਆਂ, ਜਦੋਂ ਇਹ ਲਫ਼ਜ਼ ਅਰਦਾਸ ਦੇ ਵਿੱਚ ਅੰਕਿਤ ਕੀਤੇ ਗਏ, ਜ਼ਕਰੀਆ ਖਾਨ ਵਰਗੇ, ਮੀਰ ਮੰਨੂ ਵਰਗੇ, ਅਬਦਾਲੀ ਵਰਗੇ ਜਦੋਂ ਸਿੱਖਾਂ ਦੇ ਉੱਤੇ ਹੱਲੇ ਬੋਲਦੇ ਸਨ, ਉਹਨਾਂ ਨੇ ਇਹ ਵੇਖਿਆ ਵੀ ਇਹਨਾਂ ਸਿੱਖਾਂ ਨੂੰ ਸ਼ਕਤੀ ਕਿੱਥੋਂ ਮਿਲਦੀ ਹੈ, ਇਹਨਾਂ ਸਿੱਖਾਂ ਨੂੰ ਇਹ ਤਾਕਤ ਕਿੱਥੋਂ ਮਿਲਦੀ ਹੈ। ਇਹ ਲੱਖਾਂ ਦਾ ਮੁਕਾਬਲਾ ਕੁਝ ਕੁ ਗਿਣਤੀ ਦੇ ਸਿੱਖ ਲੋਕ ਜਿਹੜੇ ਕਰ ਲੈਂਦੇ ਆ, ਇਹ ਤਾਕਤ ਇਹਨਾਂ ਨੂੰ ਕਿੱਥੋਂ ਮਿਲਦੀ ਆ? ਤੇ ਉਸ ਵੇਲੇ ਇਹ ਜਵਾਬ ਮਿਲਦਾ ਸੀ ਕਿ ਅੰਮ੍ਰਿਤਸਰ ਸਾਹਿਬ ਦੀ ਧਰਤੀ ਜਿਹੜੀ ਆ, ਉੱਥੇ ਆਣ ਕੇ ਇਹ ਸਰੋਵਰ ਦੇ ਵਿੱਚ ਇਸ਼ਨਾਨ ਕਰਦੇ ਆ, ਤੇ ਸਰੋਵਰ 'ਚ ਇਸ਼ਨਾਨ ਕਰਕੇ ਹਰਿਮੰਦਰ ਸਾਹਿਬ ਦੇ ਅੰਦਰ ਕੀਰਤਨ ਕਰਦੇ ਤੇ ਸੁਣਦੇ ਆ, ਜਦੋਂ ਉੱਥੇ ਆਣ ਕੇ ਨਮਸਕਾਰਾਂ ਕਰਦੇ ਆ, ਇਹਨਾਂ ਮੋਇਆਂ ਨੂੰ ਜ਼ਿੰਦਗੀ ਮਿਲ ਜਾਂਦੀ ਹੈ, ਜਿਵੇਂ ਇਹਨਾਂ ਮੋਇਆਂ 'ਚ ਜਾਨ ਪੈ ਜਾਂਦੀ ਇਹਨਾਂ ਸਿੱਖਾਂ 'ਚ। ਉਸ ਵੇਲੇ ਜ਼ਕਰੀਆ ਖਾਨ, ਮੀਰ ਮੰਨੂ, ਅਬਦਾਲੀ ਤੇ ਨਾਦਰ ਸ਼ਾਹ ਵਰਗਿਆਂ ਦੇ ਸਮੇਂ ਦੇ ਉੱਤੇ ਇਹ ਸਾਰਾ ਕੁਝ ਹੋਇਆ। ਉਹਨਾਂ ਨੇ ਆਖਿਆ ਇੱਕ ਯਤਨ ਕਰੋ, ਇਹਨਾਂ ਸਿੱਖਾਂ ਨੂੰ ਅੰਮ੍ਰਿਤਸਰ ਸ਼ਹਿਰ ਵਿੱਚ ਵੜਨ ਹੀ ਨਾ ਦਿੱਤਾ ਜਾਏ। ਅੰਮ੍ਰਿਤਸਰ ਸ਼ਹਿਰ ਨਾਲੋਂ ਇਹ ਟੁੱਟ ਗਏ, ਅੰਮ੍ਰਿਤ ਨਾਲੋਂ ਟੁੱਟ ਜਾਣਗੇ, ਆਪਣੇ ਧਾਰਮਿਕ ਅਸਥਾਨ ਨਾਲੋਂ ਟੁੱਟ ਜਾਣਗੇ, ਇਹ ਹਰਿਮੰਦਰ ਸਾਹਿਬ ਨਾਲੋਂ, ਸ੍ਰੀ ਅਕਾਲ ਤਖਤ ਨਾਲੋਂ ਟੁੱਟ ਜਾਣਗੇ, ਫਿਰ ਆਪਾਂ ਬੜੇ ਆਰਾਮ ਨਾਲ ਇਹਨਾਂ ਨੂੰ ਖਤਮ ਕਰ ਦੇਵਾਂਗੇ। ਇਹ ਉਹਨਾਂ ਦਾ ਅਕੀਦਾ ਸੀ, ਉਹਨਾਂ ਦੀ ਸੋਚ ਸੀ, ਨਿਸ਼ਾਨਾ ਸੀ ਉਹਨਾਂ ਦਾ, ਹਾਕਮਾਂ ਦਾ। ਕਈ ਵਾਰੀ ਅਬਦਾਲੀ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਉੱਤੇ ਵੀ ਹੱਲਾ ਬੋਲਿਆ, ਮੱਸੇ ਰੰਗੜ ਵਰਗੇ ਵੀ ਸ੍ਰੀ ਹਰਿਮੰਦਰ ਸਾਹਿਬ ਮੰਜਾ ਢਾਹ ਕੇ ਬੈਠੇ ਰਹੇ। ਕਹਿਣ ਦਾ ਭਾਵ ਸਿਰਫ ਇੰਨਾ ਵਾ ਕਿ ਹਰਿਮੰਦਰ ਸਾਹਿਬ ਢਾਇਆ ਵੀ ਗਿਆ, ਅਬਦਾਲੀ ਨੇ ਤੋਪਾਂ ਨਾਲ ਸ੍ਰੀ ਹਰਿਮੰਦਰ ਸਾਹਿਬ ਜਿਹੜਾ ਇਹ ਉਡਾਇਆ ਸੀ। ਪਰ ਵੇਖੋ ਕਿੱਡੀ ਕਮਾਲ ਦੀ ਗੱਲ ਆ, ਜਦੋਂ ਹਰਿਮੰਦਰ ਸਾਹਿਬ ਦੇ ਉੱਤੇ ਤੋਪਾਂ ਚਲਾਈਆਂ ਨਾ ਅਹਿਮਦ ਸ਼ਾਹ ਅਬਦਾਲੀ ਨੇ, ਤੇ ਇੱਕ ਤੋਪ ਦਾ ਗੋਲਾ ਹਰਿਮੰਦਰ ਸਾਹਿਬ ਦੀਆਂ ਨੀਹਾਂ 'ਚ ਜਦੋਂ ਮਾਰਿਆ ਗਿਆ, ਇੱਕ ਇੱਟ ਹਰਿਮੰਦਰ ਸਾਹਿਬ ਦੀਆਂ ਪਰਿਕਰਮਾ ਦੇ ਵਿੱਚੋਂ ਉੱਖੜ ਕੇ ਆਈ, ਤੇ ਜਿਹੜਾ ਇਹ ਅਬਦਾਲੀ ਸੀ ਨਾ, ਇਹ ਘੋੜੇ ਦੇ ਉੱਤੇ ਸਵਾਰ ਸੀਗਾ। ਅਹਿਮਦ ਸ਼ਾਹ ਅਬਦਾਲੀ ਘੋੜੇ ਤੇ ਸਵਾਰ, ਇੱਕ ਇੱਟ ਉੱਖੜ ਕੇ ਹਰਿਮੰਦਰ ਸਾਹਿਬ ਦੀਆਂ ਪਰਿਕਰਮਾ 'ਚੋਂ ਆਈ ਤੇ ਅਬਦਾਲੀ ਦੇ ਨੱਕ ਦੇ ਉੱਤੇ ਆਣ ਕੇ ਵੱਜੀ। ਪੂਰੇ ਜ਼ੋਰ ਨਾਲ ਇੱਟ ਅਬਦਾਲੀ ਦੇ ਨੱਕ ਤੇ ਜਦੋਂ ਵੱਜੀ, ਇਹ ਘੋੜੇ ਤੋਂ ਬੁੜਕ ਕੇ ਥੱਲੇ ਡਿੱਗ ਪਿਆ। ਐਸਾ ਇਹਦਾ ਤਨ ਜ਼ਖਮੀ ਹੋਇਆ, ਖੂਨ ਅਖੀਰ ਤੱਕ ਬੰਦ ਨਹੀਂ ਹੋਇਆ, ਵੈਦ ਹਕੀਮ ਇਹਦਾ ਬੇਅੰਤ ਇਲਾਜ ਕਰਦੇ ਰਹੇ, ਇਹ ਠੀਕ ਨਹੀਂ ਹੋਇਆ ਤੇ ਕੁਝ ਦਿਨਾਂ ਤੱਕ ਉਸ ਇੱਟ ਦੇ ਵੱਜਣ ਦੇ ਕਾਰਨ ਉਸ ਜ਼ਖਮ ਨਾਲ ਹੀ ਅਬਦਾਲੀ ਦੀ ਮੌਤ ਹੋ ਗਈ। ਇਹ ਅਬਦਾਲੀ ਉਸ ਇੱਟ ਦੇ ਨਾਲ ਹੀ ਮਰ ਗਿਆ ਸੀ, ਖਤਮ ਹੋ ਗਿਆ ਸੀ। ਇਹਨਾਂ ਨੂੰ ਉਸ ਵਕਤ ਇਹਨਾਂ ਲੋਕਾਂ ਨੂੰ ਉਸ ਵੇਲੇ ਪਤਾ ਲੱਗਾ ਸੀ, ਕਹਿੰਦੇ ਇੱਥੇ ਕੋਈ ਅਗੰਮੀ ਸ਼ਕਤੀ ਆ, ਇੱਥੇ ਕੋਈ ਅਗੰਮੀ ਤਾਕਤ ਆ, ਜਿਸ ਨੇ ਵੀ ਇਸ ਗੁਰੂ ਘਰ ਦੇ ਨਾਲ ਵੈਰ ਪਾਇਆ ਉਹ ਸਦਾ ਵਾਸਤੇ ਦੁਨੀਆ ਤੋਂ ਫਨਾ ਹੋ ਗਿਆ, ਖਤਮ ਹੋ ਗਿਆ, ਜਿਸ ਨੇ ਭਾਵੇਂ ਕੋਈ ਹੋਵੇ। ਕਹਿਣ ਦਾ ਭਾਵ ਇਹ ਉਹ ਅਸਥਾਨ ਆ ਜਿੱਥੇ ਸਾਧ ਸੰਗਤ ਗੁਰੂ ਅਰਜਨ ਦੇਵ ਸਾਹਿਬ ਨੇ ਜਦੋਂ ਸ੍ਰੀ ਹਰਿਮੰਦਰ ਸਾਹਿਬ ਬਣਾ ਲਿਆ, ਧੰਨ ਗੁਰੂ ਰਾਮਦਾਸ ਮਹਾਰਾਜ ਦਾ ਉਹ ਪਾਵਨ ਅਸਥਾਨ ਜਦੋਂ ਬਣ ਕੇ ਤਿਆਰ ਹੋ ਗਿਆ ਤੇ ਗੁਰੂ ਅਰਜਨ ਦੇਵ ਸਾਹਿਬ ਨੇ ਹਰਿਮੰਦਰ ਵੱਲ ਵੇਖ ਕੇ ਆਖਿਆ ਸੀ, ਡਿੱਠੇ ਸਭੇ ਥਾਮ ਨਹੀਂ ਦੁੱਧ ਜੇਹਿਆ, ਬਧੋ ਪੁਰਖ ਬਿਧਾਤੇ ਤਾਂ ਤੂੰ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ, ਹਰ ਹਾਂ ਨਾਨਕ ਕਸਮਲ ਜਾਏ ਨਾਈਐ ਰਾਮਦਾਸ ਸਰ। ਜੇ ਮਸੇ ਰੰਗੜ ਵਰਗੇ ਵੀ ਉੱਥੇ ਬੈਠੇ ਤੇ ਭਾਈ ਸੁੱਖਾ ਸਿੰਘ ਮਹਤਾਬ ਸਿੰਘ ਬੀਕਾਨੇਰ ਦੇ ਜੰਗਲਾਂ ਦੇ ਵਿੱਚੋਂ ਸਾਧ ਸੰਗਤ ਤੋਂ ਚੱਲ ਕੇ ਆਏ ਔਰ ਮਸੇ ਰੰਗੜ ਦਾ ਸਿਰ ਲਾ ਕੇ ਨੇਜੇ ਦੇ ਉੱਤੇ ਟੰਗ ਕੇ ਬੀਕਾਨੇਰ ਦੇ ਜੰਗਲਾਂ ਵਿੱਚ ਲੈ ਕੇ ਗਏ ਸਿੱਖ, ਕਿ ਆ ਜੇ ਉਸ ਮਸੇ ਰੰਗੜ ਦਾ ਸਿਰ ਜਿਹੜਾ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਕਰਨੀ ਚਾਹੁੰਦਾ ਸੀ, ਫਨਾ ਹੋ ਗਿਆ। ਕੋਈ ਵੀ ਉੱਥੇ ਗਿਆ ਮਸਾ ਰੰਗੜ ਹੋਵੇ, ਭਾਵੇਂ ਉਹ ਜਮਾਲ ਖਾਂ ਵਰਗੇ ਹੋਣ, ਭਾਵੇਂ ਉਹ ਅਬਦਾਲੀ ਵਰਗੇ ਹੋਣ, ਭਾਵੇਂ ਉਹ ਨਾਦਰ ਸ਼ਾਹ ਤੇ ਭਾਵੇਂ ਜ਼ਕਰੀਆ ਖਾਂ ਵਰਗੇ ਹੋਣ, ਭਾਵੇਂ ਮੀਰ ਮੰਨੂ ਤੇ ਯਹੀਆ ਖਾਂ ਵਰਗੇ ਹੋਣ, ਸਭ ਫਨਾ ਹੋ ਗਏ, ਸਭ ਖਤਮ ਹੋ ਗਏ। ਕਹਿਣ ਦਾ ਭਾਵ ਉਸ ਵਕਤ ਕੀ ਸੀ, ਜਦੋਂ ਪਤਾ ਲੱਗ ਗਿਆ ਕਿ ਇੱਥੇ ਅੰਮ੍ਰਿਤਸਰ ਸਿੱਖਾਂ ਨੂੰ ਵੜਨ ਹੀ ਨਹੀਂ ਦਿੱਤਾ ਜਾਏਗਾ, ਸਿੱਖ ਜੰਗਲਾਂ ਵਿੱਚ ਸਿਰਾਂ ਦੇ ਮੁੱਲ ਪੈਂਦੇ ਸੀ ਸਿੱਖਾਂ ਦੇ, ਉੱਥੋਂ ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਬੈਠਾ ਸੀ ਉਹ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਵਾਸਤੇ, ਅੰਮ੍ਰਿਤਸਰ ਸਾਹਿਬ ਦੇ ਦਰਸ਼ਨਾਂ ਵਾਸਤੇ ਤਰਲਾ ਲੈਂਦਾ ਸੀ। ਉਦੋਂ ਇਹ ਅਰਦਾਸ ਦੇ ਵਿੱਚ ਲਫ਼ਜ਼ ਅੰਕਿਤ ਕੀਤੇ ਗਏ, ਸਮੇਂ ਸਮੇਂ ਉੱਤੇ ਨਾ ਅਰਦਾਸ ਦੇ ਵਿੱਚ ਵਾਧਾ ਹੁੰਦਾ ਰਿਹਾ। ਉਦੋਂ ਇਹ ਕਿਹਾ ਗਿਆ ਕਿ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨਾਂ ਦੀ ਵੀ ਸਿੱਖ ਅਰਦਾਸ ਦੇ ਵਿੱਚ ਮੰਗ ਕਰੇ ਕਿ ਅਸੀਂ ਉੱਥੇ ਜਾ ਕੇ ਇਸ਼ਨਾਨ ਕਰੀਏ ਤੇ ਸ੍ਰੀ ਹਰਿਮੰਦਰ ਸਾਹਿਬ ਜਾ ਕੇ, ਸ੍ਰੀ ਅਕਾਲ ਤਖ਼ਤ ਸਾਹਿਬ ਜਾ ਕੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਨੂੰ ਸਿਜਦਾ ਕਰਕੇ ਉਸ ਧਾਰਮਿਕ ਅਸਥਾਨ ਦੇ ਉੱਤੇ ਸਿਰ ਚੁਕਾਈਏ ਆਪਣਾ ਜਾ ਕੇ। ਔਰ ਉਸ ਵਕਤ ਦੇ ਵੀ ਜ਼ਿਕਰ ਆਉਂਦੇ ਆ ਕਿ ਸਾਧ ਸੰਗਤ ਜਿਹੜੇ ਸਿੱਖ ਸਨ ਉਸ ਵੇਲੇ ਵੀ ਹਨੇਰੇ ਸਵੇਰੇ ਰਾਤ ਅੱਧੀ ਰਾਤ ਸਿੱਖ ਉਦੋਂ ਵੀ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਕੇ ਤੇ ਮੱਥਾ ਟੇਕ ਜਾਇਆ ਕਰਦੇ ਸਨ। ਉਸ ਵਕਤ ਵੀ ਕਈ ਸ਼ਹਾਦਤਾਂ ਦਾ ਜ਼ਿਕਰ ਵੀ ਉਸ ਵਕਤ ਦਾ ਆਇਆ। ਇੱਕ ਕਵੀ ਤੇ ਸ੍ਰੀ ਹਰਿਮੰਦਰ ਸਾਹਿਬ ਬਾਰੇ ਇੱਥੋਂ ਤੱਕ ਲਿਖ ਗਿਆ, ਪਤਾ ਕੀ ਕਹਿੰਦਾ ਉਹ ਕਹਿੰਦਾ ਅਸਲ ਦੇ ਵਿੱਚ ਨਾ ਪਰਮਾਤਮਾ ਨੇ ਨਾ ਕਹਿੰਦਾ ਦੋ ਬੈਕੁੰਠ ਬਣਾਏ, ਦੋ ਸੱਚਖੰਡ, ਇੱਕ ਦਰਗਾਹ ਵਾਲਾ ਇੱਕ ਸ੍ਰੀ ਹਰਿਮੰਦਰ, ਤੇ ਕਹਿੰਦਾ ਦੋਵਾਂ ਨੂੰ ਪਤਾ ਕੀ ਕੀਤਾ। ਕਵੀ ਦੀ ਆਪਣੀ ਕਲਪਨਾ ਹੈ ਨਾ, ਕਵੀ ਦਾ ਆਪਣਾ ਢੰਗ ਹੈ ਕਿਸੇ ਅਸਥਾਨ ਦੀ ਉਪਮਾ ਕਰਨ ਦਾ, ਉਹਦਾ ਆਪਣਾ ਢੰਗ ਹੈ ਕਵੀ ਦਾ। ਉਸ ਕਵੀ ਦਾ ਨਾਂ ਹੈ ਹਰੀਦਾਸ। ਉਹ ਕਹਿੰਦਾ ਦੋਵਾਂ ਨੂੰ ਨਾ ਕਹਿੰਦਾ ਤੱਕੜੀ ਚ ਪਾ ਲਿਆ, ਦੋਵਾਂ ਬੈਕੁੰਠਾਂ ਨੂੰ, ਇੱਕ ਹਰਿਮੰਦਰ ਸਾਹਿਬ, ਇੱਕ ਦਰਗਾਹ ਵਾਲਾ ਬੈਕੁੰਠ ਸੱਚਖੰਡ ਜਿਹੜਾ। ਅੱਜ ਹਰਿਮੰਦਰ ਸਾਹਿਬ ਨੂੰ ਆਪਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕਹਿੰਦੇ ਸਤਿਕਾਰ ਨਾਲ। ਉਹ ਕਹਿੰਦਾ ਦੋਵਾਂ ਨੂੰ ਦੋਵਾਂ ਪੱਲਿਆਂ ਚ ਪਾ ਲਿਆ, ਤੱਕੜੀ ਦੇ ਦੋਵਾਂ ਪੱਲਿਆਂ ਚ ਪਾ ਲਿਆ, ਤੇ ਜਦੋਂ ਤੋਲਣ ਲੱਗੇ ਨਾ, ਜਦੋਂ ਤੱਕੜੀ ਚੁੱਕੀ ਤੋਲਣ ਵਾਸਤੇ, ਜਦੋਂ ਦੋਵੇਂ ਪੱਲੇ ਉਠਾਏ ਚੁੱਕੇ, ਤੇ ਕਹਿੰਦਾ ਜਿਹੜਾ ਹੌਲਾ ਸੀ ਨਾ, ਜਿਹੜਾ ਹੌਲਾ ਸੀ ਕਹਿੰਦਾ ਉਹ ਆਕਾਸ਼ ਵਾਲੇ ਪਾਸੇ ਨੂੰ ਚਲਾ ਗਿਆ, ਕਹਿੰਦਾ ਜਿਹੜਾ ਭਾਰਾ ਸੀ ਨਾ ਕਹਿੰਦਾ ਉਹ ਪੱਲਾ ਚੁੱਕਿਆ ਹੀ ਨਹੀਂ ਗਿਆ, ਕਹਿੰਦਾ ਉਹ ਧਰਤੀ ਦੇ ਉੱਤੇ ਹੀ ਰਹਿ ਗਿਆ, ਉਹ ਸ੍ਰੀ ਹਰਿਮੰਦਰ ਸਾਹਿਬ ਆ ਕੇ। ਭਾਵ ਕਹਿਣ ਦਾ ਉਹਦੇ ਨਾਲੋਂ ਵੀ ਬਹੁਤ ਹੀ ਮਾਨਤਾ। ਉਹ ਵਿਦਵਾਨ ਕਹਿੰਦਾ ਇਹ ਦੁਨੀਆਂ ਦਾ ਸੱਚਖੰਡ ਆ, ਸੰਸਾਰ ਅੱਖੀਆਂ ਨਾਲ ਦਰਸ਼ਨ ਕਰਦਾ, ਉਹ ਤੇ ਕਿਸੇ ਨੇ ਤੱਕਿਆ ਨਹੀਂ, ਦਰਗਾਹ ਵਾਲਾ ਜੇ ਕਿਸੇ ਨੇ ਵੇਖਿਆ ਤੇ ਉਹਦੀ ਮੌਜ ਆ, ਉਹ ਆਪਣੇ ਆਪ ਚ ਆ। ਪਰ ਕਹਿੰਦੇ ਜਿਹਨੇ ਵੇਖਿਆ ਅੱਖੀਆਂ ਨਾਲ, ਜਿਹਨੂੰ ਇੱਥੇ ਸ਼ਾਂਤੀ ਮਿਲੀ, ਉਹ ਕਹਿੰਦਾ ਹਰਿਮੰਦਰ ਅਰ ਬੈਕੁੰਠ ਕੋ ਤੋਲ ਲਿਓ ਹਰੀਦਾਸ, ਭਾਰਾ ਥਾ ਸੋ ਗਿਰ ਪਰਿਓ ਹੌਲਾ ਚੜਿਓ ਆਕਾਸ਼। ਕਹਿੰਦਾ ਹੌਲਾ ਆਕਾਸ਼ ਨੂੰ ਚਲਾ ਗਿਆ, ਭਾਰਾ ਸੰਸਾਰ ਤੇ ਰਹਿ ਗਿਆ, ਕਹਿੰਦਾ ਹਰਿਮੰਦਰ ਉਹਦੇ ਨਾਲੋਂ ਵੀ ਭਾਰਾ। ਇੱਕ ਵਿਦਵਾਨ ਦੀ ਮੈਨੂੰ ਗੱਲ ਬੜੀ ਪਿਆਰੀ ਲੱਗੀ, ਉਹ ਪਤਾ ਕੀ ਕਹਿੰਦਾ, ਕਹਿੰਦਾ ਮੈਂ ਸਾਰੀ ਦੁਨੀਆ ਦੇ ਜਿੰਨੇ ਧਾਰਮਿਕ ਅਸਥਾਨ ਆ, ਬੜੇ ਬੜੇ ਵੱਡੇ ਧਰਮਸ਼ਾਲਾ ਮੰਦਰ ਗਿਰਜਾ ਘਰ, ਕਹਿੰਦਾ ਮੈਂ ਸਾਰੇ ਵੇਖੇ ਆ, ਗੁਰਦੁਆਰੇ ਵੇਖੇ ਆ, ਹਰਿਮੰਦਰ ਸਾਹਿਬ ਬਾਰੇ ਕਹਿੰਦਾ ਮੈਂ ਸੁਣਦਾ ਹੁੰਦਾ ਸਾਂ, ਕਿ ਇਹ ਹਰੀ ਮੰਦਿਰ ਇਹਨੂੰ ਲੋਕ ਗੋਲਡਨ ਟੈਂਪਲ ਕਹਿੰਦੇ ਆ। ਮੈਂ ਸਮਝਦਾ ਸਾਂ ਇਹ ਸੋਨੇ ਦਾ ਮੰਦਿਰ ਹੋਏਗਾ, ਸੁਨਹਿਰੀ ਮੰਦਿਰ ਆ ਇਹ। ਅੱਜ ਤੱਕ ਕਹਿੰਦਾ ਮੈਂ ਇਹ ਸਮਝਦਾ ਰਿਹਾ ਸਾਂ ਇਹ ਸੋਨੇ ਦਾ ਮੰਦਿਰ ਆ, ਸੁਨਹਿਰੀ ਮੰਦਿਰ ਆ। ਪਰ ਕਹਿੰਦਾ ਜਦੋਂ ਮੈਂ ਆਇਆ, ਮੈਂ ਆ ਕੇ ਹਰਿਮੰਦਰ ਸਾਹਿਬ ਦਾ ਦਰਸ਼ਨ ਕੀਤਾ ਤੇ ਕਹਿੰਦਾ ਮੈਨੂੰ ਪਤਾ ਲੱਗਾ ਭਈ ਸ੍ਰੀ ਹਰਿਮੰਦਰ ਸਾਹਿਬ ਦੀ ਮਹਿਮਾ, ਸ੍ਰੀ ਹਰਿਮੰਦਰ ਸਾਹਿਬ ਦੀ ਮਹਾਨਤਾ ਇੱਕ ਸੋਨੇ ਦਾ ਮੰਦਿਰ ਕਰਕੇ ਨਹੀਂ। ਕਹਿੰਦਾ ਸ੍ਰੀ ਹਰਿਮੰਦਰ ਸਾਹਿਬ ਦੀ ਮਹਾਨਤਾ ਰੱਬ ਦਾ ਘਰ ਹੋਣ ਕਰਕੇ ਆ, ਇਹ ਰੱਬ ਦਾ ਘਰ ਆ, ਇਹ ਸੋਨੇ ਦਾ ਹੋਣ ਕਰਕੇ ਇਹਦੀ ਮਹਾਨਤਾ ਨਹੀਂ। ਕਹਿੰਦਾ ਇਹ ਰੱਬ ਦਾ ਘਰ ਹੋਣ ਕਰਕੇ ਇਹਦੀ ਮਹਾਨਤਾ ਆ। ਕਹਿੰਦਾ ਮੈਂ ਤਾਜ ਮਹਿਲ ਵੀ ਵੇਖਿਆ ਆ, ਹਰਿਮੰਦਰ ਸਾਹਿਬ ਵੀ ਵੇਖਿਆ। ਕਹਿੰਦਾ ਜੇ ਕੋਈ ਮੈਨੂੰ ਇਹ ਪੁੱਛੇ ਵੀ ਇਹਨਾਂ ਦੋਵਾਂ ਦੇ ਵਿੱਚੋਂ ਸੋਹਣਾ ਕੌਣ ਹੈ, ਤਾਜ ਮਹਿਲ ਬਹੁਤਾ ਸੋਹਣਾ ਆ ਕਿ ਹਰਿਮੰਦਰ ਬਹੁਤਾ ਸੋਹਣਾ ਹੈ, ਤੇ ਕਹਿੰਦਾ ਮੇਰਾ ਜਵਾਬ ਪਤਾ ਕੀ ਆ? ਕਹਿੰਦਾ ਮੈਂ ਇਹ ਕਹਾਂਗਾ ਕਿ ਤਾਜ ਮਹਿਲ ਇੰਨਾ ਸੋਹਣਾ ਆ, ਇੰਨਾ ਪਿਆਰਾ ਆ ਤਾਜ ਮਹਿਲ, ਜਿਵੇਂ ਕਿਸੇ ਮੁਰਦੇ ਨੂੰ ਚਿੱਟੇ ਕੱਪੜੇ ਦੇ ਵਿੱਚ ਲਵੇਟਿਆ ਹੋਵੇ, ਚਿੱਟੇ ਕੱਪੜੇ ਚ ਕਿਸੇ ਮੁਰਦੇ ਨੂੰ ਲਵੇਟਿਆ ਹੋਵੇ, ਇੰਨਾ ਸੋਹਣਾ, ਬੜੇ ਕੀਮਤੀ ਕੱਪੜੇ ਚ, ਬੜੇ ਕੀਮਤੀ ਤੇ ਬਹੁ ਮੁੱਲੇ ਚਿੱਟੇ ਕੱਪੜੇ ਵਿੱਚ ਕਿਸੇ ਮੁਰਦੇ ਨੂੰ ਲਵੇਟਿਆ ਹੋਵੇ, ਏਦਾਂ ਦਾ ਤਾਜ ਮਹਿਲ ਆ। ਕਿਉਂ? ਕਿਉਂਕਿ ਤਾਜ ਮਹਿਲ ਦੇ ਅੰਦਰ ਇੱਕ ਔਰਤ ਦੀ ਕਬਰ ਹੈ, ਮੁਮਤਾਜ ਮਹਿਲ ਆ ਨਾ ਜਿਹੜੀ, ਮੁਮਤਾਜ ਮਹਿਲ ਸੀ ਜਿਹੜੀ, ਉਹਦੀ ਯਾਦ ਵਿੱਚ ਤਾਜ ਮਹਿਲ ਬਣਵਾਇਆ ਗਿਆ, ਉਹਦੇ ਅੰਦਰ ਇੱਕ ਕਬਰ ਦਾ ਦਰਸ਼ਨ ਹੁੰਦਾ ਹੈ। ਤੇ ਕਹਿੰਦਾ ਹਰਿਮੰਦਰ ਸਾਹਿਬ ਇੰਨਾ ਸੋਹਣਾ ਆ, ਹੁਣ ਧਿਆਨ ਦਿਓ ਜੀ, ਕਹਿੰਦਾ ਹਰਿਮੰਦਰ ਇੰਨਾ ਸੋਹਣਾ ਆ ਜਿਵੇਂ ਇੱਕ ਅੰਮ੍ਰਿਤ ਦੇ ਭਰੇ ਘੜੇ ਨੂੰ, ਜਿਵੇਂ ਇੱਕ ਅੰਮ੍ਰਿਤ ਦੇ ਭਰੇ ਹੋਏ ਘੜੇ ਨੂੰ ਕਹਿੰਦਾ ਸੋਨੇ ਦੇ ਨਾਲ ਸ਼ਿੰਗਾਰਿਆ ਹੋਵੇ, ਹਰਿਮੰਦਰ ਸਾਹਿਬ ਇੰਨਾ ਸੋਹਣਾ ਹੈ। ਕਹਿੰਦਾ ਤਾਜ ਮਹਿਲ ਵਿੱਚ ਇੱਕ ਮੁਰਦਾ ਔਰਤ ਦਫ਼ਨ ਕੀਤੀ ਗਈ ਆ, ਉੱਥੇ ਮੁਰਦਾ ਔਰਤ ਦੀ ਕਬਰ ਦਾ ਹੀ ਤੁਹਾਨੂੰ ਵੇਖਣ ਨੂੰ ਮਿਲੇਗੀ। ਕਹਿੰਦਾ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਮੌਤ ਨਹੀਂ, ਕਹਿੰਦਾ ਇੱਥੇ ਜ਼ਿੰਦਗੀ ਮਿਲਦੀ ਆ, ਕਿਉਂਕਿ ਇੱਥੇ ਰੱਬ ਦੀ ਰੂਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕੀਤਾ ਹੋਇਆ ਹੈ। ਉਹ ਕਹਿੰਦਾ ਮੈਂ ਦੁਨੀਆਂ ਦੇ ਲੋਕਾਂ ਨੂੰ ਕਹਿੰਦਾ ਆ, ਦੁਨੀਆਂ ਦੇ ਲੋਕੋ, ਜੇ ਜਿਉਂਦੇ ਜੀ ਸੱਚਖੰਡ ਦਾ ਦਰਸ਼ਨ ਕਰਨਾ ਆ, ਜਿਉਂਦੇ ਜੀ ਅੱਲਾ ਖੁਦਾ ਦਾ ਦਰਸ਼ਨ ਕਰਨਾ ਆ, ਤੇ ਆਓ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ, ਮੈਂ ਸਾਕਸ਼ਾਤ ਤੁਹਾਨੂੰ ਰੱਬ ਦੇ ਘਰ ਦਾ ਦਰਸ਼ਨ ਕਰਾ ਸਕਦਾ ਹੈ। ਉਹਨੇ ਚਾਰ ਪੰਕਤੀਆਂ ਬੜੀਆਂ ਸੋਹਣੀਆਂ ਲਿਖੀਆਂ। ਉਹ ਪਤਾ ਵੇਖੋ, ਹੁਣ ਇੱਕ ਗੱਲ ਇਹ ਨਹੀਂ ਵੀ ਉਹ ਸਿੱਖਾਂ ਦਾ ਹੀ ਮੰਦਿਰ ਆ, ਇਹ ਠੀਕ ਆ ਕਿ ਆਪਾਂ ਨਮਸਕਾਰਾਂ ਕਰਦੇ, ਉਹਦੇ ਚਾਰੇ ਦਰਵਾਜ਼ੇ ਚੌਂ ਵਰਨਾ ਵਾਸਤੇ ਸਾਂਝੇ ਆ, ਉੱਥੇ ਜਿਹੜਾ ਵੀ ਜਾ ਕੇ ਨਮਸਕਾਰ ਕਰੇ, ਮੱਥਾ ਟੇਕੇ, ਹਰ ਇੱਕ ਨੂੰ ਸ਼ਾਂਤੀ ਮਿਲ ਸਕਦੀ। ਉਹ ਸਭਨਾਂ ਦਾ ਸਾਂਝਾ ਮੰਦਿਰ ਆ, ਸਭਨਾਂ ਦਾ ਸਾਂਝਾ ਘਰ ਆ, ਸਭਨਾਂ ਦਾ ਸਾਂਝਾ ਦੁਆਰਾ ਆ। ਜਿਵੇਂ ਰੱਬ ਸਾਰਿਆਂ ਦਾ ਸਾਂਝਾ ਆ, ਪਰਮਾਤਮਾ ਕਿਸੇ ਇੱਕ ਦੀ ਮਲਕੀਅਤ ਨਹੀਂ, ਉਹ ਸਭਨਾਂ ਦਾ ਸਾਂਝਾ ਆ। ਕਹਿੰਦਾ ਇਸੇ ਤਰ੍ਹਾਂ ਸ੍ਰੀ ਹਰਿਮੰਦਰ ਸਾਹਿਬ ਸਾਰੀ ਖਲਕਤ ਵਾਸਤੇ ਸਾਂਝਾ ਹੈ। ਉਹਦੀਆਂ ਚਾਰ ਲਾਈਨਾਂ ਬੜੀਆਂ ਸੋਹਣੀਆਂ ਲਿਖੀਆਂ। ਉਹ ਕਹਿੰਦਾ ਜਦੋਂ ਮੈਂ ਗਿਆ ਹਰਿਮੰਦਰ ਸਾਹਿਬ ਅੰਮ੍ਰਿਤਸਰ ਦਰਸ਼ਨ ਕਰਨ, ਤੇ ਕੀ ਵੇਖਿਆ? ਕਹਿੰਦਾ ਹਿੰਦੂ ਕੋ ਅੰਦਰ ਜਾਤੇ ਦੇਖਾ, ਸ੍ਰੀ ਹਰਿਮੰਦਰ ਸਾਹਿਬ ਦੇ, ਕਹਿੰਦਾ ਹਿੰਦੂ ਕੋ ਅੰਦਰ ਜਾਤੇ ਦੇਖਾ, ਮੁਸਲਮ ਕੋ ਬਾਹਰ ਆਤੇ ਦੇਖਾ, ਅਸ਼ੂਤ ਕੋ ਹਲਵਾ ਖਾਤੇ ਦੇਖਾ, ਮੈਨੇ ਸਿੱਖੋ ਕੋ ਬਾਣੀ ਗਾਤੇ ਦੇਖਾ। ਉੱਥੇ ਜਾ ਕੇ ਕਹਿੰਦਾ ਸਿੱਖੋ ਕੋ ਬਾਣੀ ਗਾਤੇ ਦੇਖਾ, ਅਬ ਜੰਨਤ ਕਾ ਸਰੋਵਰ, ਅਬ ਜੰਨਤ ਕਾ ਸਰੋਵਰ ਜਹਾਂ ਹੈ ਬਹਿਤਾ, ਕਹਿੰਦਾ ਮੁਝੇ ਤੋ ਐਸਾ ਲੱਗਤਾ ਹੈ ਕਿ ਖੁਦਾ ਪਾਕ ਯਹੀ ਹੈ ਰਹਿਤਾ। ਕਹਿੰਦਾ ਮੈਨੂੰ ਏਦਾਂ ਲੱਗਦਾ ਆ ਇਹ ਜੰਨਤ ਦਾ ਸਰੋਵਰ ਆ ਸ੍ਰੀ ਹਰਿਮੰਦਰ ਸਾਹਿਬ। ਔਰ ਕਹਿੰਦਾ ਹੱਦ ਹੋ ਗਈ, ਮੈਂ ਇੱਥੋਂ ਤੱਕ ਕਹਿ ਸਕਦਾ ਵਾਂ ਕਿ ਮੈਨੂੰ ਲੱਗਦਾ ਕਿ ਪਵਿੱਤਰ ਖੁਦਾ ਦੀ ਮੂਰਤ, ਪਵਿੱਤਰ ਰੱਬ ਅੱਲਾਹ ਤਾਲਾ ਇਸ ਹਰਿਮੰਦਰ ਸਾਹਿਬ ਦੇ ਅੰਦਰ ਚੌਂਕੜਾ ਮਾਰ ਕੇ ਬੈਠਾ ਹੋਇਆ ਹੈ। ਕਹਿੰਦਾ ਇਹ ਐਸਾ ਪਾਵਨ ਅਸਥਾਨ ਹੈ। ਔਰ ਸਾਧ ਸੰਗਤ, ਸੱਚ ਜਾਣਿਓ ਜੇ ਉਹ ਪਾਵਨ ਅਸਥਾਨ ਦੇ ਦਰਸ਼ਨ ਇਸ਼ਨਾਨਾਂ ਦੀ ਮੰਗ ਸਿੱਖ ਹਰ ਵਕਤ ਕਰਦਾ ਹੈ। ਭਾਈ ਵੀਰ ਸਿੰਘ ਹੋਰਾਂ ਨੇ ਤੇ ਇੱਥੋਂ ਤੱਕ ਲਿਖਿਆ, ਉਹ ਕਹਿੰਦੇ ਜਿਹੜਾ ਸ੍ਰੀ ਹਰਿਮੰਦਰ ਸਾਹਿਬ ਆ, ਕਹਿੰਦੇ ਉਹ ਮੇਰੇ ਵਾਸਤੇ ਬੈਟਰੀ ਚਾਰਜ ਦਾ ਕੰਮ ਕਰਦਾ ਹੈ। ਜਦੋਂ ਕਹਿੰਦੇ ਮੇਰੀ ਸੁਰਤ ਕਿਤੇ ਪ੍ਰਭੂ ਨਾਲੋਂ ਟੁੱਟਣ ਲੱਗੇ, ਮੇਰੀ ਸੁਰਤ ਪਰਮੇਸ਼ਰ ਨਾਲ ਨਾ ਜੁੜਦੀ ਹੋਵੇ, ਕਹਿੰਦੇ ਮੈਨੂੰ ਸ੍ਰੀ ਹਰਿਮੰਦਰ ਸਾਹਿਬ ਚੇਤੇ ਆ ਜਾਂਦਾ। ਭਾਈ ਵੀਰ ਸਿੰਘ ਕਹਿੰਦੇ ਮੈਂ ਜਾਣਾ ਸ੍ਰੀ ਹਰਿਮੰਦਰ ਸਾਹਿਬ ਤੇ ਜਾ ਕੇ ਕਹਿੰਦੇ ਜਦੋਂ ਮੈਂ ਸਰੋਵਰ ਦੀਆਂ ਪਰਕਰਮਾ ਦੇ ਕਿਨਾਰੇ ਕਹਿੰਦੇ ਦਰਸ਼ਨੀ ਡਿਓੜੀ ਤੋਂ ਪੌੜੀਆਂ ਉਤਰਦਾ ਆ ਤੇ ਉਤਰ ਕੇ ਕਹਿੰਦੇ ਮੇਰੇ ਹੱਥ ਜੁੜਦੇ ਆ, ਕੰਨਾਂ ਦੇ ਵਿੱਚ ਮਿੱਠੀ ਮਿੱਠੀ ਕੀਰਤਨ ਦੀ ਧੁਨ ਪੈਂਦੀ ਆ, ਸਾਹਮਣੇ ਸ੍ਰੀ ਹਰਿਮੰਦਰ ਸਾਹਿਬ ਨਜ਼ਰ ਆਉਂਦਾ ਆ, ਕਹਿੰਦੇ ਜਦੋਂ ਮੇਰਾ ਮੱਥਾ ਪਰਕਰਮਾ ਵਿੱਚ ਜਾ ਕੇ ਧਰਤੀ ਦੇ ਉੱਤੇ ਲੱਗਦਾ ਆ, ਦਿਲ ਦੇ ਵਿੱਚੋਂ ਹੂਕ ਤੇ ਤਰਲਾ ਨਿਕਲਦਾ ਕਰਦਾ ਅਰਦਾਸ, ਕਹਿੰਦੇ ਜਦੋਂ ਮੈਂ ਨਮਸਕਾਰ ਕਰਕੇ ਉਤਾਂਹ ਖੜਾ ਹੁੰਦਾ, ਕਹਿੰਦਾ ਮੇਰੀ ਟੁੱਟੀ ਹੋਈ ਸੁਰਤ ਰੱਬ ਨਾਲ ਜੁੜ ਜਾਂਦੀ ਆ, ਮੇਰੀ ਟੁੱਟੀ ਹੋਈ ਸੁਰਤ ਪਰਮੇਸ਼ਰ ਨਾਲ ਜੁੜ ਜਾਂਦੀ ਹੈ, ਇਹ ਅਸਥਾਨ ਮੈਨੂੰ ਪਰਮੇਸ਼ਰ ਪ੍ਰਭੂ ਦਿਆਂ ਚਰਨਾਂ ਵਿੱਚ ਲੀਨ ਕਰ ਦਿੰਦਾ ਹੈ। ਤੋ ਸਾਧ ਸੰਗਤ, ਕਹਿਣ ਦਾ ਭਾਵ ਉਹ ਸਭਨਾਂ ਵਾਸਤੇ ਸਾਂਝਾ ਹੈ, ਇਹ ਜ਼ਰੂਰ ਯਾਦ ਰੱਖਣਾ। ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੌ ਵਰਣਾ ਕੋ ਸਾਂਝਾ, ਗੁਰਮੁਖ ਨਾਮ ਜਪੈ ਉਧਰੈ ਸੋ ਕਲਮੈ, ਘਟ ਘਟ ਨਾਨਕ ਮਾਝਾ। ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਤੇ ਨਾਲ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਚੌਂਕੀਆਂ ਝੰਡੇ ਬੁੰਗੇ, ਚੌਂਕੀਆਂ ਤਿੰਨ ਤਰ੍ਹਾਂ ਦੀਆਂ, ਇੱਕ ਨਿਤਨੇਮ ਦੀਆਂ ਚੌਂਕੀਆਂ, ਧਿਆਨ ਰੱਖਣਾ, ਇੱਕ ਨਿਤਨੇਮ ਦੀਆਂ ਚੌਂਕੀਆਂ, ਇੱਕ ਇਤਿਹਾਸਕ ਚੌਂਕੀਆਂ। ਜਿਵੇਂ ਹਰਿਮੰਦਰ ਸਾਹਿਬ ਕੀਰਤਨ ਹੁੰਦਾ ਨਾ, ਉਹਨਾਂ ਦਾ ਨਾਮ ਹੀ ਚੌਂਕੀ ਰੱਖਿਆ, ਅੰਮ੍ਰਿਤ ਵੇਲੇ ਆਸ਼ਾ ਦੀ ਵਾਰ ਦੀ ਚੌਂਕੀ, ਬਿਲਾਵਲ ਦੀ ਚੌਂਕੀ, ਚਰਨ ਕਮਲ ਦੀ ਚੌਂਕੀ, ਸ਼ਾਮ ਨੂੰ ਸੋਦਰ ਦੀ ਚੌਂਕੀ, ਆਰਤੀ ਦੀ ਚੌਂਕੀ, ਕਲਿਆਣ ਦੀ ਚੌਂਕੀ, ਕਲਿਆਣ ਰਾਗ ਜਦੋਂ ਪੜਿਆ ਜਾਏ, ਜਦੋਂ ਸੋਦਰ ਪੜਿਆ ਜਾਏ, ਇਸ ਤਰ੍ਹਾਂ ਕਰਕੇ ਉਹਨਾਂ ਦਾ ਨਾਮ ਹੀ ਚੌਂਕੀਆਂ ਰੱਖਿਆ। ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗਵਾਲੀਅਰ ਦੇ ਕਿਲੇ ਵਿੱਚ ਸਨ, ਦਾਸ ਨੇ ਇੱਕ ਦਿਨ ਜ਼ਿਕਰ ਕੀਤਾ ਸੀ ਇਸ ਗੱਲ ਦਾ, ਉਸ ਵਕਤ ਵੀ ਦੀਵਾਲੀ ਵਾਲੇ ਦਿਨ ਦਾਸ ਨੇ ਦੱਸਿਆ ਸੀ, ਉਸ ਵਕਤ ਵੀ ਬਾਬਾ ਬੁੱਢਾ ਜੀ ਨੇ ਚੌਂਕੀਆਂ ਸ਼ੁਰੂ ਕੀਤੀਆਂ ਸਨ। ਉਹ ਚੌਂਕੀਆਂ ਇਤਿਹਾਸਕ ਚੌਂਕੀਆਂ, ਹਰਿਮੰਦਰ ਸਾਹਿਬ ਦੇ ਅੰਦਰ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਸੁਖਾਸਣ ਹੋ ਜਾਣ, ਉਹਦੇ ਤੋਂ ਬਾਅਦ ਢੋਲਕੀਆਂ ਛੈਣੇ ਲੈ ਕੇ ਤੇ ਵਿਰਾਗਮਈ ਸ਼ਬਦ ਜਿਹੜੇ ਆ ਉਹ ਬਾਬਾ ਬੁੱਢਾ ਜੀ ਤੇ ਸਾਰੀਆਂ ਸੰਗਤਾਂ ਨੇ ਮਿਲ ਕੇ ਪ੍ਰਕਰਮਾ ਦੇ ਵਿੱਚ ਪੜਿਆ ਕਰਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੁਖਾਸਣ ਅਸਥਾਨ ਤੇ ਲਿਜਾਇਆ ਕਰਨਾ। ਉਸ ਵਕਤ ਸਾਧ ਸੰਗਤ ਜਿਹੜੀ ਪਰੰਪਰਾ ਬਾਬਾ ਬੁੱਢਾ ਜੀ ਨੇ ਤੋਰੀ ਸੀ ਉਹ ਅੱਜ ਤੱਕ ਵੀ ਲਗਾਤਾਰ ਸ੍ਰੀ ਹਰਿਮੰਦਰ ਸਾਹਿਬ ਕਾਇਮ ਹੈ, ਉਹਨੂੰ ਵੀ ਚੌਂਕੀ ਕਿਹਾ ਜਾਂਦਾ ਹੈ। ਇੱਕ ਉਹ ਚੌਂਕੀਆਂ ਨੇ ਜਦੋਂ ਸੰਗਤਾਂ ਕਿਤੇ ਦੂਰ ਦਰੇਡਿਓ ਚੱਲ ਕੇ ਗੁਰੂ ਚਰਨਾਂ ਚ ਆਇਆ ਕਰਦੀਆਂ ਸਨ ਤੇ ਉਦੋਂ ਵੀ ਸੰਗਤਾਂ ਦੇ ਕੋਲ ਛੈਣੇ ਢੋਲਕੀਆਂ ਜਾਂ ਸਾਜ਼ ਆਦਿਕ ਹੋਣੇ ਤੇ ਉਦੋਂ ਵੀ ਸੰਗਤਾਂ ਨੇ ਬਾਣੀ ਪੜ੍ਹਦਿਆਂ ਸੰਗਤਾਂ ਨੇ ਦਰਸ਼ਨ ਕਰਨ ਵਾਸਤੇ ਆਉਣਾ, ਉਹਨੂੰ ਵੀ ਕਿਹਾ ਜਾਂਦਾ ਵੀ ਸੰਗਤਾਂ ਦੀ ਚੌਂਕੀ। ਕਈ ਵਾਰੀ ਪਤਾ ਕੀ ਹੁੰਦਾ, ਅੱਜ ਵੀ ਮੈਂ ਕਈ ਵਾਰੀ ਤੱਕਣਾ ਵਾਂ ਅੰਮ੍ਰਿਤਸਰ ਸਾਹਿਬ ਤੋਂ ਗੋਇੰਦਵਾਲ ਸਾਹਿਬ, ਕਈ ਵਾਰੀ ਰਾਤ ਨੂੰ ਸੰਗਤਾਂ ਦੀ ਚੌਂਕੀ ਕੀਰਤਨ ਕਰਦਿਆਂ ਜਾਂਦੀ ਆ, ਤੁਰ ਕੇ ਸੰਗਤਾਂ ਜਾਂਦੀਆਂ ਅੰਮ੍ਰਿਤਸਰ ਸਾਹਿਬ ਤੋਂ ਗੋਇੰਦਵਾਲ ਸਾਹਿਬ, ਕਿਧਰੇ ਤਰਨ ਤਾਰਨ ਤੋਂ ਗੋਇੰਦਵਾਲ ਸਾਹਿਬ, ਜਿਵੇਂ ਆਪਣੇ ਵੀ ਇੱਥੇ ਕਈ ਚੌਂਕੀਆਂ ਆਪਣੇ ਸ਼ਹਿਰ ਤੋਂ ਲੁਧਿਆਣੇ ਤੋਂ ਆਲਮਗੀਰ ਸਾਹਿਬ ਵੀ ਸੰਗਤਾਂ ਗੁਰਬਾਣੀ ਦਾ ਕੀਰਤਨ ਕਰਦੀਆਂ ਜਾਂਦੀਆਂ। ਇਹ ਹੈ ਸੰਗਤੀ ਚੌਂਕੀ, ਭਾਵ ਕਿ ਇੱਕ ਹੋ ਗਈਆਂ ਨਿਤਨੇਮ ਦੀਆਂ ਚੌਂਕੀਆਂ ਜਿਵੇਂ ਹਰਿਮੰਦਰ ਸਾਹਿਬ ਕੀਰਤਨ ਦੀ ਪਰੰਪਰਾ ਦਾਸ ਨੇ ਦੱਸੀ ਹੈ, ਇੱਕ ਆ ਇਤਿਹਾਸਕ ਚੌਂਕੀਆਂ ਜਿਹੜੀਆਂ ਇਤਿਹਾਸ ਨਾਲ ਸੰਬੰਧ ਰੱਖਦੀਆਂ, ਜਿਵੇਂ ਬਾਬਾ ਬੁੱਢਾ ਜੀ ਨੇ ਚੌਂਕੀ ਸ਼ੁਰੂ ਕੀਤੀ ਸੀ, ਹੈ ਸ਼ਬਦ ਗਾਉਣ ਨਾਲ ਹੀ ਸੰਬੰਧ ਹੈ ਚੌਂਕੀ ਦਾ, ਤੇ ਇੱਕ ਸੰਗਤੀ ਚੌਂਕੀਆਂ ਜਿਹੜੀਆਂ ਸੰਗਤਾਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਦੇ ਉੱਤੇ ਜਾਂਦੀਆਂ। ਅੱਜ ਵੀ ਆਪਾਂ ਅੰਮ੍ਰਿਤ ਵੇਲੇ ਗੁਰੂ ਸਾਹਿਬਾਂ ਦੇ ਜਦੋਂ ਗੁਰਪੁਰਬ ਆਉਂਦੇ ਆ ਤੇ ਉਸ ਵੇਲੇ ਅੱਜ ਆਪਾਂ ਨਾਂ ਭਾਵੇਂ ਉਹ ਅੰਮ੍ਰਿਤ ਵੇਲਾ ਆ, ਤਾਂ ਕਰਕੇ ਉਹਨੂੰ ਆਪਾਂ ਪ੍ਰਭਾਤ ਫੇਰੀ ਦਾ ਨਾਂ ਦਿੱਤਾ ਆ। ਅਸਲ ਦੇ ਵਿੱਚ ਇਹ ਪ੍ਰਭਾਤ ਫੇਰੀ ਵੀ ਉਹਨਾਂ ਚੌਂਕੀਆਂ ਦੀ ਤਰ੍ਹਾਂ ਹੀ ਇਹ ਸੰਬੰਧ ਰੱਖਦੀ ਆ ਕਿ ਅੰਮ੍ਰਿਤ ਵੇਲੇ ਵੀ ਉਹ ਚੌਂਕੀਆਂ ਹੀ ਕੱਢੀਆਂ ਜਾਂਦੀਆਂ। ਇਹਨੂੰ ਵੀ ਅਰਦਾਸ ਵਿੱਚ ਕਿਹਾ ਜਾਂਦਾ ਵਾ ਵੀ ਇਹ ਜਿਹੜੀਆਂ ਚੌਂਕੀਆਂ ਹਨ ਇਹ ਜੁਗੋ ਜੁਗ ਅਟਲ ਰਹਿਣ, ਭਾਵ ਕਿ ਗੁਰੂ ਗੁਰੂ ਸੰਗਤਾਂ ਜਪਦੀਆਂ ਰਹਿਣ, ਇਹ ਚੌਂਕੀਆਂ ਸਦਾ ਵਾਸਤੇ ਨਿਕਲਦੀਆਂ ਰਹਿਣ ਤੇ ਜਿਹੜੀਆਂ ਸੰਗਤਾਂ ਵਾ ਇਹ ਗੁਰੂ ਕੇ ਸ਼ਬਦ ਨਾਲ ਜੁੜੀਆਂ ਰਹਿਣ, ਸ਼ਬਦ ਗਾਉਂਦੀਆਂ ਰਹਿਣ ਔਰ ਇਹ ਜੁਗੋ ਜੁਗ ਅਟਲ ਰਹੇ। ਇਹਦਾ ਇਹ ਮਤਲਬ ਹੈ ਕਿ ਜੁਗਾਂ ਤੱਕ ਇਹ ਸਿੱਖ ਜਿਹੜੇ ਆ ਇਹ ਗੁਰੂ ਕੇ ਸ਼ਬਦ ਨਾਲ ਜੁੜੇ ਰਹਿਣ ਤੇ ਇਹ ਸ਼ਬਦ ਗਾਉਂਦੇ ਰਹਿਣ। ਚੌਂਕੀਆਂ ਝੰਡੇ, ਝੰਡੇ ਦਾ ਅਰਥ ਹੈ ਨਿਸ਼ਾਨ ਸਾਹਿਬ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਕਤ ਨਿਸ਼ਾਨ ਦਾ ਰੰਗ ਹੈ ਜਿਹੜਾ ਇਹ ਕੇਸਰੀ ਕੀਤਾ ਗਿਆ ਸੀ, ਇਹ ਬੜਾ ਚੜ੍ਹਦੀ ਕਲਾ ਦਾ ਸੂਚਕ ਸੀ। ਕਈਆਂ ਵਿਦਵਾਨਾਂ ਨੇ, ਮੈਂ ਬਹੁਤ ਗਹਿਰਾਈ ਤੱਕ ਨਹੀਂ ਜਾਣਾ, ਕਈਆਂ ਵਿਦਵਾਨਾਂ ਨੇ ਇਹ ਗੱਲ ਲਿਖੀ ਆ ਕਿ ਇਸ ਤੋਂ ਪਹਿਲਾਂ ਵੀ ਨਿਸ਼ਾਨ ਹੁੰਦਾ ਸੀ ਪਰ ਉਹਦਾ ਰੰਗ ਚਿੱਟਾ ਹੁੰਦਾ ਸੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ, ਅਸਲੀਅਤ ਇਹ ਆ ਵੀ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਬਣਾਇਆ, ਉਸ ਵੇਲੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅੱਗੇ ਦੋ ਨਿਸ਼ਾਨ ਸਾਹਿਬ ਚੁਲਾਏ ਗਏ। ਅੱਜ ਵੀ ਉਹ ਦੋਵੇਂ ਨਿਸ਼ਾਨ ਸਾਹਿਬ ਜਿਹੜੇ ਆ ਉਹ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਲਹਿਰਦੇ ਆ ਤੇ ਦੋਵੇਂ ਨਿਸ਼ਾਨ ਸਾਹਿਬਾਂ ਦਾ ਰੰਗ ਕੇਸਰੀ ਆ। ਔਰ ਦੂਸਰੀ ਗੱਲ ਇਹ ਜੇ ਵੀ ਉਹ ਦੋਵੇਂ ਨਿਸ਼ਾਨ ਸਾਹਿਬ ਆਪਸ ਦੇ ਵਿੱਚ ਉੱਤੋਂ ਤਾਰਾਂ ਦੇ ਨਾਲ ਉਹਨਾਂ ਦੀ ਸਾਂਝ ਆ, ਜਿਵੇਂ ਜੋੜੇ ਹੋਏ ਬੰਨੇ ਹੋਏ ਇੱਕ ਦੂਜੇ ਨਾਲ, ਦੋਵੇਂ ਇੱਕ ਦੂਜੇ ਦੇ ਆਸਰੇ ਦੇ ਉੱਤੇ ਖੜੇ ਆ, ਜਿਵੇਂ ਤਾਰਾਂ ਇਸ ਢੰਗ ਨਾਲ ਉਹਨਾਂ ਦੀਆਂ ਬੰਨੀਆਂ ਗਈਆਂ। ਉਹ ਦੋਵੇਂ ਨਿਸ਼ਾਨ ਸਾਹਿਬ ਮੀਰੀ ਅਤੇ ਪੀਰੀ ਦੇ ਸੂਚਕ ਆ। ਕੇਸਰੀ ਨਿਸ਼ਾਨ ਸਾਹਿਬ ਦੇ ਵਿੱਚ ਜਿਹੜਾ ਉੱਤੇ ਫਰਲਾ ਝੁੱਲਦਾ ਹੈ, ਉੱਤੇ ਫਰਲਾ ਨਾ ਬਣਾਇਆ, ਝੁੱਲਣ ਵਾਸਤੇ ਜਦੋਂ ਹਵਾ ਚੱਲਦੀ ਹੈ ਉਹ ਫਰਲਾ ਝੁੱਲਦਾ ਆ, ਉਹ ਝੁੱਲਣ ਦਾ ਪ੍ਰਤੀਕ ਆ ਆਜ਼ਾਦੀ ਦਾ। ਹਵਾ ਚੱਲੀ, ਉਸ ਫਰਲੇ ਨੂੰ ਕੋਈ ਇਹ ਤਾਂ ਨਹੀਂ ਨਾ ਕਹਿ ਸਕਦਾ ਵੀ ਤੂੰ ਨਾ ਝੁੱਲ, ਚੁੱਪ ਕਰ ਜਾ, ਨਹੀਂ ਕਹਿ ਸਕਦਾ ਨਾ। ਜਿਵੇਂ ਉਹ ਆਜ਼ਾਦੀ ਦੇ ਵਿੱਚ ਲਹਿਰਦਾ ਆ, ਆਕਾਸ਼ ਦੇ ਵਿੱਚ ਆ, ਫਿਰ ਉਹ ਆਜ਼ਾਦ ਆ ਨਾ ਬਿਲਕੁਲ, ਇਸੇ ਤਰ੍ਹਾਂ ਉਹ ਫਰਲੇ ਦਾ ਆਕਾਸ਼ ਦੇ ਵਿੱਚ ਲਹਿਰਨਾ ਇਹ ਸਿੱਖ ਪੰਥ ਤੇ ਖਾਲਸਾ ਪੰਥ ਦੀ ਆਜ਼ਾਦੀ ਦਾ ਸੂਚਕ ਆ ਕਿ ਇਸੇ ਤਰ੍ਹਾਂ ਜਿਹੜਾ ਸਿੱਖ ਆ ਉਹ ਸਿੱਖੀ ਵਿੱਚ ਪਰਪੱਕ ਹੋ ਕੇ ਸਾਰੀ ਦੁਨੀਆਂ ਦੇ ਵਿੱਚ ਵਿਚਰਦਾ ਵਾ। ਇਹ ਇੱਕ ਅਕਾਲ ਪੁਰਖ ਦਾ ਗੁਲਾਮ ਆ, ਰੱਬ ਤੋਂ ਬਿਨਾਂ ਇਹ ਸਿੱਖ ਕਿਸੇ ਦਾ ਗੁਲਾਮ ਨਹੀਂ ਹੈ। ਕਿਉਂਕਿ ਜਿਹੜਾ ਝੰਡਾ ਹੁੰਦਾ, ਨਿਸ਼ਾਨ ਹੁੰਦਾ ਨਾ, ਅਸਲ ਦੇ ਵਿੱਚ ਉਹ ਆਜ਼ਾਦੀ ਦਾ ਸੂਚਕ ਹੁੰਦਾ ਹੈ। ਉਸ ਫਰਲੇ ਦੇ ਵਿੱਚ ਇੱਕ ਕਾਲੇ ਰੰਗ ਦਾ ਖੰਡਾ ਬਣਿਆ ਹੈ। ਆਮ ਤੌਰ ਤੇ ਆਪਾਂ ਕਈ ਇਸ਼ਤਿਹਾਰ ਛਾਪਦੇ ਹਾਂ ਜਾਂ ਹੋਰਨਾਂ ਜਗ੍ਹਾ ਦੇ ਉੱਤੇ ਵੀ ਉਹ ਖੰਡਾ ਜਿਹੜਾ ਉਹਦਾ ਇਸਤੇਮਾਲ ਕੀਤਾ ਜਾਂਦਾ ਹੈ, ਬਣਾਇਆ ਜਾਂਦਾ। ਇਹ ਸਿੱਖ ਪੰਥ ਦਾ ਨਿਸ਼ਾਨ ਹੈ, ਧਿਆਨ ਦਿਓ। ਉਹਦੇ ਵਿੱਚ ਇੱਕ ਗੋਲ ਚੱਕਰ ਆ, ਉਸ ਖੰਡੇ ਦੇ ਵਿੱਚ ਇੱਕ ਗੋਲ ਚੱਕਰ ਆ, ਦੋ ਕਿਰਪਾਨਾਂ ਨੇ ਉਹਦੇ ਦੁਆਲੇ ਤੇ ਵਿਚਕਾਰ ਖੰਡਾ ਬਣਿਆ ਹੋਇਆ। ਗੋਲ ਚੱਕਰ, ਦੁਆਲੇ ਦੋ ਕਿਰਪਾਨਾਂ, ਵਿਚਕਾਰ ਖੰਡਾ। ਇਹਦਾ ਮਤਲਬ ਪਤਾ ਕੀ ਆ? ਜਿਹੜਾ ਗੋਲ ਚੱਕਰ ਆ ਉਹ ਸਾਰੇ ਵਿਸ਼ਵ ਦਾ, ਸਾਰੇ ਸੰਸਾਰ ਦਾ ਸੂਚਕ ਆ। ਆਲੇ ਦੁਆਲੇ ਲਕੀਰ ਮਾਰ ਲਈ, ਬਾਹਰ ਨਹੀਂ ਨਾ ਨਿਕਲਿਆ ਜਾਣਾ। ਇਹ ਸੂਚਕ ਆ ਕਿ ਜਿਹੜਾ ਖਾਲਸਾ ਪੰਥ ਆ, ਜਿਹੜਾ ਸਿੱਖ ਪੰਥ ਆ ਤੇ ਗੁਰੂ ਕੀ ਬਾਣੀ, ਗੁਰੂ ਕਾ ਸ਼ਬਦ ਆ, ਇਹ ਪੰਥ ਸਾਰੇ ਸੰਸਾਰ ਨੂੰ ਆਪਣੇ ਕਲਾਵੇ ਦੇ ਵਿੱਚ ਲੈ ਲੈਂਦਾ ਵਾ, ਇਹ ਸਾਰੇ ਸੰਸਾਰ ਨੂੰ ਆਪਣਾ ਸਮਝਦਾ ਆ ਤੇ ਇਹ ਸਰਬੱਤ ਦਾ ਭਲਾ ਮੰਗਦਾ ਹੈ। ਉਹ ਜਿਹੜਾ ਗੋਲ ਚੱਕਰ ਆ ਉਹ ਸਾਰੇ ਵਿਸ਼ਵ ਦਾ ਸੂਚਕ ਆ ਕਿ ਸਿੱਖ ਸਾਰੇ ਸੰਸਾਰ ਨੂੰ ਆਪਣਾ ਸਮਝਦਾ ਆ ਤੇ ਕਿਸੇ ਦਾ ਬੁਰਾ ਨਹੀਂ ਮੰਗਦਾ। ਉਹ ਜਿਹੜੀਆਂ ਦੋ ਕਿਰਪਾਨਾਂ ਨੇ ਉਹਦੇ ਦੁਆਲੇ, ਇੱਕ ਸੱਜੇ ਇੱਕ ਖੱਬੇ, ਉਹ ਮੀਰੀ ਅਤੇ ਪੀਰੀ ਦੀਆਂ ਸੂਚਕ ਆ ਕਿ ਸਿੱਖ ਭਗਤੀ ਵੀ ਕਰਦਾ ਹੈ ਤੇ ਸਿੱਖ ਦੇ ਕੋਲ ਸ਼ਕਤੀ ਵੀ ਹੈ। ਇਹ ਦੇਗ ਵੀ ਤੇ ਤੇਗ ਨਾਲ ਵੀ ਸੰਬੰਧ ਰੱਖਦਾ ਹੈ, ਇਹ ਰਾਜਾ ਵੀ ਹੈ ਤੇ ਇਹ ਜੋਗੀ ਵੀ ਹੈ, ਇਹ ਸੰਤ ਵੀ ਹੈ ਤੇ ਇਹ ਸਿਪਾਹੀ ਵੀ ਹੈ। ਉਹ ਕਿਰਪਾਨਾਂ ਇਸ ਗੱਲ ਦੀਆਂ ਸੂਚਕ ਨੇ, ਮੀਰੀ ਅਤੇ ਪੀਰੀ ਦੀਆਂ। ਜਿਹੜਾ ਵਿਚਕਾਰਲਾ ਖੰਡਾ ਹੈ ਉਹ ਇਸ ਗੱਲ ਦਾ ਸੂਚਕ ਹੈ ਕਿ ਜਿਹੜਾ ਖੰਡਾ ਆ ਵਿਚਕਾਰ, ਖੰਡਾ ਦੋਵਾਂ ਪਾਸਿਆਂ ਤੋਂ ਤਿੱਖਾ ਹੁੰਦਾ ਹੈ। ਖੰਡਾ ਦੋਵਾਂ ਪਾਸਿਆਂ ਤੋਂ ਤਿੱਖਾ ਹੁੰਦਾ। ਸ੍ਰੀ ਸਾਹਿਬ ਕਿਰਪਾਨ ਇੱਕ ਪਾਸਿਓਂ ਤਿੱਖੀ ਆ, ਇਸੇ ਕਰਕੇ ਮਹਾਰਾਜ ਨੇ ਸਿੱਖੀ ਦਾ ਮਾਰਗ ਆ ਜਿਹੜਾ ਉਹਨੂੰ ਕਿਰਪਾਨ ਤਲਵਾਰ ਨਾਲ ਨਹੀਂ ਖੰਡੇ ਨਾਲ ਤਸ਼ਬੀਹ ਦਿੱਤੀ। ਖੰਨਿਓਂ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਚੜ੍ਹ, ਉੱਥੇ ਖੰਨਿਓਂ ਦਾ ਅਰਥ ਹੈ ਖੰਡਾ। ਇਸ ਕਰਕੇ ਇਹ ਜਿਹੜਾ ਮਾਰਗ ਆ ਇਹ ਖੰਡੇ ਵਰਗਾ ਤਿੱਖਾ ਆ, ਜਿਹੜਾ ਇਸ ਮਾਰਗ ਦੇ ਉੱਤੇ ਚੱਲੇਗਾ ਉਹਨੂੰ ਜੀਂਦੇ ਜੀ ਵੀ ਆਪਾ ਗਵਾਉਣਾ ਪਵੇਗਾ। ਔਰ ਜੇ ਇਸ ਮਾਰਗ ਦੇ ਉੱਤੇ ਚੱਲਣਾ ਆ ਤੇ ਆਖਰੀ ਵੇਲੇ ਵੀ ਜੇ ਪੰਥ ਦੀ ਖਾਤਰ, ਕੌਮ ਸਮਾਜ ਦੀ ਖਾਤਰ ਕੁਰਬਾਨੀ ਕਰਨੀ ਪਵੇ ਤੇ ਆਪਾ ਕੁਰਬਾਨ ਕਰਨਾ ਪਵੇਗਾ। ਤੇ ਜੇ ਕਿਤੇ ਸਾਡੇ ਧਰਮ ਦੇ ਉੱਤੇ, ਪੰਥ ਦੇ ਉੱਤੇ, ਕੌਮ ਦੇ ਉੱਤੇ, ਸਮਾਜ ਦੇ ਉੱਤੇ, ਸਿੱਖੀ ਦੇ ਉੱਤੇ ਜਾਂ ਸਾਡੇ ਧਾਰਮਿਕ ਅਸਥਾਨਾਂ ਉੱਤੇ ਕੋਈ ਧਾਵਾ ਬੋਲ ਕੇ ਆਉਂਦਾ ਆ ਤੇ ਇਹ ਖੰਡਾ ਸਾਡੀ ਆਜ਼ਾਦੀ ਦਾ ਵੀ ਸੂਚਕ ਆ। ਅਸੀਂ ਜੰਗ ਦੇ ਮੈਦਾਨ ਵਿੱਚ ਇਹ ਖੰਡਾ ਪਕੜ ਕੇ ਜੰਗ ਦੇ ਮੈਦਾਨ ਵਿੱਚ ਵੀ ਜੂਝ ਸਕਦੇ ਹਾਂ। ਕਹਿਣ ਦਾ ਭਾਵ, ਇੱਕ ਇੱਕ ਗੱਲ ਦਾ ਕੋਈ ਨਾ ਕੋਈ ਭਾਵ ਆ, ਇੱਕ ਇੱਕ ਗੱਲ ਦਾ ਕੋਈ ਨਾ ਕੋਈ ਮਤਲਬ ਆ। ਤੇ ਲਾਸਟ ਵਿੱਚ ਗੱਲ ਇਹ ਆ ਵੀ ਜਿਹੜਾ ਨਿਸ਼ਾਨ ਸਾਹਿਬ ਆ ਉਹ ਸਿੱਖਾਂ ਦੀ ਆਜ਼ਾਦੀ ਦਾ ਸੂਚਕ ਆ। ਜਿੱਥੇ ਵੀ ਸ੍ਰੀ ਨਿਸ਼ਾਨ ਸਾਹਿਬ ਲੱਗਾ ਹੋਵੇ ਉਹ ਅਸਥਾਨ ਸਾਰੀ ਸਿੱਖ ਕੌਮ ਦਾ ਸਾਂਝਾ ਅਸਥਾਨ ਆ। ਤੇ ਉੱਚਾ ਨਿਸ਼ਾਨ ਸਾਹਿਬ ਇਸ ਕਰਕੇ ਲਾਇਆ ਜਾਂਦਾ ਵਾ ਕਿ ਦੂਰੋਂ ਕੋਈ ਵੀ ਵੇਖੇ, ਕੋਈ ਭੁੱਖਾ ਆ, ਉਹਨੇ ਰੋਟੀ ਖਾਣੀ ਹੋਵੇ, ਉਹਦੇ ਪੱਲੇ ਕੋਈ ਪੈਸਾ ਧੇਲਾ ਨਹੀਂ, ਉਹ ਕਵੇ ਮੈਨੂੰ ਪ੍ਰਸ਼ਾਦਾ ਮਿਲੇ, ਉਹ ਦੂਰੋਂ ਜਦੋਂ ਨਿਸ਼ਾਨ ਸਾਹਿਬ ਵੇਖੇਗਾ ਨਾ ਤੇ ਉਹ ਦੂਰੋਂ ਵੇਖ ਕੇ ਆਖੇਗਾ ਓ ਜਿੱਥੇ ਨਿਸ਼ਾਨ ਸਾਹਿਬ ਝੁੱਲਦਾ ਨਾ ਉਹ ਗੁਰੂ ਨਾਨਕ ਦਾ ਘਰ ਆ, ਉੱਥੇ ਮੈਨੂੰ ਭੁੱਖੇ ਨੂੰ ਰੋਟੀ ਮਿਲ ਸਕਦੀ ਹੈ। ਕੋਈ ਠੰਡ ਦੇ ਵਿੱਚ ਠਰਦਾ ਆ ਨੰਗਾ ਆ, ਉਹ ਵੇਖੇ ਮੈਨੂੰ ਕੋਈ ਆਸਰਾ ਲੱਭੇ, ਮੈਨੂੰ ਕੋਈ ਕੱਪੜਾ ਪਹਿਨਣ ਨੂੰ ਮਿਲ ਜੇ, ਮੈਨੂੰ ਕੋਈ ਬਿਸਤਰਾ ਮਿਲ ਜੇ, ਉਹ ਆਲੇ ਦੁਆਲੇ ਝਾਤ ਮਾਰੇ, ਜਦੋਂ ਕਿਤੇ ਦੂਰ ਉਹਨੂੰ ਨਿਸ਼ਾਨ ਸਾਹਿਬ ਖੰਡੇ ਵਾਲਾ ਲਹਿਰ ਦਾ ਨਜ਼ਰ ਆਵੇ, ਉਹ ਵੇਖੇ ਉਹ ਗੁਰੂ ਨਾਨਕ ਦਾ ਘਰ ਕਲਗੀਆਂ ਵਾਲੇ ਦਾ ਦਰ ਆ, ਮੈਨੂੰ ਉੱਥੇ ਭੋਜਨ ਵੀ ਮਿਲ ਸਕਦਾ, ਮੈਨੂੰ ਉੱਥੇ ਬਸਤਰ ਵੀ ਮਿਲ ਸਕਦਾ, ਮੈਨੂੰ ਉੱਥੇ ਬਿਸਤਰਾ ਵੀ ਮਿਲ ਸਕਦਾ, ਤੇ ਉੱਥੇ ਧਰਮਸ਼ਾਲਾ ਵਿੱਚ ਰਹਿ ਕੇ ਮੈਂ ਰਾਤ ਵੀ ਕੱਟ ਸਕਦਾ, ਉੱਥੇ ਪੇਟ ਦੀ ਪੂਜਾ ਵੀ ਹੋ ਜਾਏਗੀ, ਬਿਸਤਰਾ ਵੀ ਮਿਲ ਜਾਏਗਾ, ਮੈਂ ਰਾਤ ਵੀ ਕੱਟ ਸਕਦਾ, ਤੇ ਉੱਥੇ ਸ਼ਬਦ ਦਾ ਲੰਗਰ ਵੀ ਛਕ ਕੇ ਆਤਮਿਕ ਜੀਵਨ ਨੂੰ ਵੀ ਉੱਚਾ ਕਰ ਸਕਦਾ। ਇਹ ਉੱਚਾ ਨਿਸ਼ਾਨ ਸਾਹਿਬ ਇਹ ਗੱਲ ਦਰਸਾਉਂਦਾ ਹੈ। ਔਰ ਸਾਧ ਸੰਗਤ ਸਾਰੀ ਦੁਨੀਆਂ ਵਿੱਚ ਵੇਖੋ, ਜਾ ਕੇ ਸੱਤਾਂ ਸਮੁੰਦਰਾਂ ਤੋਂ ਪਾਰ ਚਲੇ ਜਾਓ, ਉੱਥੇ ਵੀ ਅੱਜ 100-100 ਫੁੱਟ ਦੇ ਨਿਸ਼ਾਨ ਸਾਹਿਬ ਆਕਾਸ਼ ਦੇ ਵਿੱਚ ਲਹਿਰਦੇ ਪਏ ਆ, ਜਿਹੜੇ ਇਹ ਗੱਲ ਦੱਸਦੇ ਆ ਕਿ ਜਿਹੜਾ ਕਲਗੀਆਂ ਵਾਲੇ ਦਾ ਖਾਲਸਾ ਆ ਉਹ ਆਜ਼ਾਦ ਆ, ਕਿਸੇ ਦਾ ਗੁਲਾਮ ਨਹੀਂ ਹੈ। ਇਸ ਕਰਕੇ ਅਰਦਾਸ ਵਿੱਚ ਇਹ ਗੱਲ ਕਹੀ ਜਾਂਦੀ ਹੈ, ਚੌਂਕੀਆਂ ਝੰਡੇ ਬੁੰਗੇ, ਸ੍ਰੀ ਹਰਿਮੰਦਰ ਸਾਹਿਬ ਜਾਓ ਨਾ, ਬੜੇ ਬੜੇ ਉੱਚੇ ਬੁੰਗੇ ਜਿਹੜੇ ਆ ਉਹ ਬਣੇ ਹੋਏ ਆ, ਬ੍ਰਹਮ ਬੁੰਗਾ, ਰਾਮਗੜੀਆ ਬੁੰਗਾ, ਉਹਨਾਂ ਬੁੰਗਿਆਂ ਦੇ ਨਾਮ ਹੀ ਰੱਖੇ ਹੋਏ ਆ। ਆਮ ਤੌਰ ਦੇ ਉੱਤੇ ਉੱਚੇ ਬਣਾਉਣੇ ਇਹ ਵੀ ਇੱਕ ਪੰਥ ਦੀ ਚੜ੍ਹਦੀ ਕਲਾ ਦਾ ਸੂਚਕ ਸਨ, ਤੇ ਦੋ ਨੰਬਰ ਦੇ ਉੱਤੇ ਇਹ ਬੁੰਗੇ ਆਦਿਕ ਜਿਹੜੇ ਸਨ ਇਹਨਾਂ ਦੇ ਵਿੱਚ ਸੰਗਤਾਂ ਦੀ ਰਹਿਸ਼ ਆਦਿਕ ਵੀ ਜਿਹੜੀ ਆ ਉਹਦਾ ਰੱਖਣ ਦਾ ਇੰਤਜ਼ਾਮ ਕੀਤਾ ਜਾਂਦਾ ਸੀ। ਸ੍ਰੀ ਅਕਾਲ ਤਖਤ ਸਾਹਿਬ ਦਾ ਪਹਿਲਾ ਨਾਮ ਹੀ ਜਿਹੜਾ ਹੈ ਉਹ ਅਕਾਲ ਬੁੰਗਾ ਹੈ, ਉਸ ਤੋਂ ਬਾਅਦ ਇਹਦਾ ਨਾਮ ਸ੍ਰੀ ਅਕਾਲ ਤਖਤ ਸਾਹਿਬ ਰੱਖਿਆ ਗਿਆ ਵਾ। ਤੋ ਸਾਧ ਸੰਗਤ ਉਹ ਜਿਹੜੇ ਬੁੰਗੇ ਪੁਰਾਤਨ ਵੀ ਬਣੇ ਹੋਏ ਆ ਉਹ ਵੀ ਪੰਥ ਨੇ ਸਾਂਭ ਕੇ ਰੱਖੇ ਹੋਏ ਆ। ਇਹਨਾਂ ਬੁੰਗਿਆਂ ਦਾ ਇਤਿਹਾਸ ਵੀ ਕਾਫੀ ਲੰਬਾ ਇਤਿਹਾਸ ਆ, ਪਰ ਮੇਰਾ ਸਮਾਂ ਹੋ ਗਿਆ। ਇਸ ਕਰਕੇ ਸਾਧ ਸੰਗਤ ਜੀ ਕਹਿਣ ਦਾ ਭਾਵ ਕਿ ਸਿੱਖ ਜਦੋਂ ਵੀ ਅਰਦਾਸ ਕਰਦਾ ਆ ਉਹ ਉਹਨਾਂ ਚੌਂਕੀਆਂ ਵਾਸਤੇ, ਉਹਨਾਂ ਝੰਡਿਆਂ ਨਿਸ਼ਾਨ ਸਾਹਿਬਾਂ ਵਾਸਤੇ, ਉਹਨਾਂ ਬੁੰਗਿਆਂ ਵਾਸਤੇ ਅਰਦਾਸ ਕਰਦਾ ਕਿ ਜੁਗੋ ਜੁਗ ਅਟਲ ਰਹਿਣ, ਤਾਂ ਕਿ ਪੰਥ ਦੀ ਸਦਾ ਵਾਸਤੇ ਚੜ੍ਹਦੀ ਕਲਾ ਹੋਈ ਰਵੇ। ਔਰ ਸਾਧ ਸੰਗਤ ਧਰਮ ਦਾ ਜੈ ਜੈਕਾਰ ਹੁੰਦਾ ਰਹੇ, ਧਰਮ ਕਾ ਜੈਕਾਰ, ਕਿਉਂਕਿ ਜੈਕਾਰ ਕੀ ਆ? ਧਰਮੀਆਂ ਦਾ, ਪਾਪੀ ਕੋ ਡੰਡ ਦੀ ਹੋਏ। ਜੈ ਜੈਕਾਰ ਜਿਹੜੀ ਹੈ ਉਹ ਧਰਮ ਦੀ ਹੋਣੀ ਹੈ, ਸ਼ਬਦ ਦੀ ਹੋਣੀ ਹੈ, ਗੁਰੂ ਨਾਨਕ ਦੇ ਦਰ ਦੀ ਹੋਣੀ ਆ, ਗੁਰੂ ਗ੍ਰੰਥ ਸਾਹਿਬ ਦੀ ਹੋਣੀ ਆ, ਕਿਉਂਕਿ ਜਿਹੜੀ ਜੈ ਜੈਕਾਰ ਆ, ਜੇ ਪੰਥ ਦੀ ਜੈ ਜੈਕਾਰ ਆ ਤੇ ਕੌਮ ਦੀ ਜੈ ਜੈਕਾਰ ਹੈ, ਤਾਂ ਸਾਧ ਸੰਗਤ ਸਾਰੇ ਦਾ ਸਾਰਾ ਕੁਝ ਚੜ੍ਹਦੀ ਕਲਾ ਚ ਆ। ਇਸ ਕਰਕੇ ਜੈਕਾਰਾ ਜਿਹੜਾ ਆ ਉਹ ਧਰਮ ਦਾ ਜੈਕਾਰ ਹੈ। ਇਸ ਕਰਕੇ ਕੁਝ ਵਿਚਾਰ ਇਸ ਦੇ ਬਾਰੇ ਚ ਕੱਲ ਨੂੰ ਵੀ ਸਾਂਝੀ ਕਰ ਲਵਾਂਗੇ। ਸਹਿਬ ਸੱਚੇ ਪਾਤਸ਼ਾਹ ਕਰਨ ਬਖਸ਼ਿਸ਼, ਸਾਨੂੰ ਸਹੀ ਅਰਥਾਂ ਚ ਅਰਦਾਸ ਵਿੱਚ ਜੁੜਨਾ ਆ ਜਾਏ, ਅਸੀਂ ਅਰਦਾਸ ਦੀ ਮਹਾਨਤਾ ਨੂੰ ਸਮਝ ਕੇ ਸਾਧ ਸੰਗਤ ਜੁੜ ਕੇ ਉਸ ਪ੍ਰਭੂ ਚਰਨਾਂ ਚ ਅਰਦਾਸ ਕਰ ਸਕੀਏ। ਮੈਂ ਤਾਣ ਦੀ ਬਾਣ, ਤੂੰ ਹੈ ਮੇਰੇ ਸਵਾਮੀ, ਮੈਂ ਤੁਧ ਆਗੇ ਅਰਦਾਸ, ਮੈਂ ਹੋਰ ਥਾਂ ਨਾਈ ਜਿਸ ਪੈ ਕਰੋ ਬੇਨੰਤੀ, ਮੇਰਾ ਦੁੱਖ ਸੁਖ ਤੁਝ ਹੀ ਪਾਸ। ਸਹਿਬ ਸੱਚੇ ਪਾਤਸ਼ਾਹ ਕਰਨ ਬਖਸ਼ਿਸ਼, ਨਾਮ ਬਾਣੀ ਨਾਲ ਸਾਡੀ ਪ੍ਰੀਤ ਬਣੇ, ਤਾਂ ਕਿ ਗੁਰੂ ਪੱਲਾ ਪਕੜ ਕੇ ਆ ਵੀ ਲੋਕ ਸਫਲਾ ਤੇ ਪ੍ਰਲੋਕ ਵੀ ਸੁਹੇਲਾ ਬਣ ਜਾਏ। ਇਹ ਲੋਕ ਸੁਖੀਏ, ਪ੍ਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਅਦਬ ਸਹਿਤ ਸਾਰੀਆਂ ਸੰਗਤਾਂ ਮਿਲ ਕੇ ਗੁਰੂ ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ